ਦੁਏਰਾ ਸ਼੍ਰੀ ਅਰਜਨ ਹੋਏ ਜਾਮਨੀ ਆਮੈ ਅਜਰ ਮਜਾਰ ਬੈਠ ਪ੍ਰਿਅੰਕ ਬਿਰਾਜ ਤੇ ਸਭ ਸੁਖ ਕੇ ਦਾਤਾਰ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਹਰ ਗੁਣ ਪੜੀਏ ਹਰ ਗੁਣ ਗੁਣੀਏ ਹਰ ਹਰ ਨਾਮ ਕਥਾ ਨਿਤ ਸੁਣੀਏ ਮਿਲ ਸਤ ਸੰਗਤ ਹਰ ਗੁਣ ਗਾਵੋ ਜਗ ਭਉ ਜਲ ਦੁੱਤਰ ਤਰੀਆ ਜੀਓ ਪਰਮ ਸਤਿਕਾਰ ਯੋਗ ਸਨਮਾਨ ਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਦੀਨ ਦੁਨੀਆਂ ਦੇ ਮਾਲਕ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਚ ਸੰਧਿਆ ਸਮੇਂ ਦੇ ਸੰਧਿਆ ਵੇਲੇ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਨਿਤਾ ਪ੍ਰਤੀ ਆਪ ਜੀ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਮੇਰੀ ਔਰ ਪੀਰੀ ਦੇ ਮਾਲਕ ਦਲ ਭੰਜਨ ਗੁਰਸੂਰਮਾ ਬੱਡ ਜੋਧਾ ਬੋ ਪਾਰੁਪਕਾਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਬਾਲ ਲੀਲਾ ਦੀ ਕਥਾ ਬੜੇ ਅਦਬ ਸਤਿਕਾਰ ਸ਼ਰਧਾ ਭਾਵਨਾ ਨਾਲ ਸਰਵਣ ਕਰ ਰਹੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਜੀ ਜੋ ਆਪਣੇ ਕੂਟ ਤੇ ਭੈੜੇ ਸੁਭਾਅ ਕਰਕੇ ਬਾਰ ਬਾਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਪ੍ਰਤੀ ਵਧੀਕੀਆਂ ਕਰ ਰਹੇ ਹਨ ਇੱਕ ਸਪੇਰੇ ਨੂੰ ਪ੍ਰੇਰ ਕੇ ਉਹਨੂੰ ਲਾਲਚ ਦੇ ਕੇ ਵਡਾਲੀ ਨਗਰ ਚ ਭੇਜਿਆ ਹੈ ਸਪੇਰੇ ਨੇ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਖੇਡ ਰਹੇ ਸਨ ਬਾਲ ਲੀਲਾ ਵਿਹੜੇ ਵਿਚ ਕਰ ਰਹੇ ਸਨ ਉਥੇ ਸਭ ਦੀਆਂ ਅੱਖਾਂ ਤੋਂ ਬਚਾ ਕੇ ਇੱਕ ਬੜਾ ਜ਼ਹਿਰੀਲਾ ਨਾਗ ਉਸ ਜਗ੍ਹਾ ਤੇ ਛੱਡਿਆ ਮਾਤਾ ਗੰਗਾ ਜੀ ਦੀ ਨਿਗਾਹ ਕਿਤੇ ਹੋਰ ਲੱਗੀ ਹੋਈ ਸੀ ਹੋਰ ਕੰਮਾਂ ਕਾਰਾਂ ਵਿਚ ਗੁਰੂ ਘਰ ਦੀ ਸੇਵਾ ਚ ਲੱਗੇ ਹੋਏ ਸਨ ਉਹ ਸੱਪ ਛੇਵੇਂ ਪਾਤਸ਼ਾਹ ਦੇ ਕੋਲ ਨੇੜੇ ਤੇੜੇ ਜਗ੍ਹਾ ਵਿਚ ਖੁੱਡ ਲੱਭ ਰਿਹਾ ਹੈ ਕਿ ਜਿਹਦੇ ਵਿਚ ਉਹ ਪ੍ਰਵੇਸ਼ ਕਰ ਜਾਵੇ ਪਰ ਉਹਨੂੰ ਕੋਈ ਖੁੱਡ ਨਹੀਂ ਮਿਲੀ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਵਿਚ ਉਸ ਸੱਪ ਦੀ ਸਿਰੀ ਪਕੜੀ ਹੈ ਔਰ ਸਿਰੀ ਫੜ ਕੇ ਉਸ ਸੱਪ ਨੂੰ ਜਦੋਂ ਜ਼ਮੀਨ ਨਾਲ ਜ਼ੋਰ ਨਾਲ ਉਹਦੀ ਸਿਰੀ ਨੂੰ ਫੇਰ ਕੇ ਰਗੜਿਆ ਤੇ ਉਹਦੇ ਪ੍ਰਾਣ ਨਿਕਲ ਗਏ ਇੰਨੇ ਨੂੰ ਮਾਤਾ ਜੀ ਦੀ ਨਿਗਾਹ ਪਈ ਕਿ ਸਤਿਗੁਰਾਂ ਦੇ ਲਾਗੇ ਸੱਪ ਪਿਆ ਭੱਜ ਕੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਤਾ ਗੰਗਾ ਜੀ ਨੇ ਚੁੱਕਿਆ ਇੱਕ ਸੇਵਕ ਨੇ ਜਾ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਵੀ ਦੱਸ ਪਾਈ ਮਹਾਰਾਜ ਅੱਜ ਬੜੀ ਵੱਡੀ ਘਟਨਾ ਘਟ ਚੱਲੀ ਸੀ ਆਪ ਜੀ ਦੇ ਮਹਿਲਾਂ ਵਿਚ ਇਕ ਬੜਾ ਭਿਆਨਕ ਨਾਗ ਨਿਕਲਿਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੱਥ ਲੱਗਣ ਨਾਲ ਹੀ ਉਹਦੇ ਪ੍ਰਾਣ ਨਿਕਲ ਗਏ ਸਤਿਗੁਰੂ ਜੀ ਜਦੋਂ ਆਪਣੇ ਮਹਿਲਾਂ ਵਿਚ ਆਏ ਉਸ ਨਾਗ ਦੇ ਵਿਚੋਂ ਇਕ ਸੂਖਮ ਰਿਉ ਸੂਖਮ ਸਰੀਰ ਨਿਕਲਿਆ ਸਤਿਗੁਰਾਂ ਦੇ ਸਾਹਮਣੇ ਪ੍ਰਗਟ ਹੋ ਕੇ ਉਹਨੇ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਆਪਣੀ ਵਿਥਿਆ ਸੁਣਾਈ ਕਿ ਪਿਛਲੇ ਜਨਮ ਵਿਚ ਉਹ ਮੁਨੀ ਸੀ ਔਰ ਬੜੀ ਕਰੜੀ ਤਪੱਸਿਆ ਘਾਲਣਾ ਇਸਨੇ ਘਾਲੀ ਸੀ ਨਾਰਦ ਮੁਨੀ ਨਾਲ ਮੇਲ ਹੋਇਆ ਪਰ ਇਹਨੂੰ ਆਪਣੀ ਤਪੱਸਿਆ ਦਾ ਮਾਣ ਤੇ ਹੰਕਾਰ ਸੀ ਜਿਸ ਕਰਕੇ ਨਾਰਦ ਮੁਨੀ ਜੀ ਨੇ ਇਹਨੂੰ ਸਰਾਪ ਦੇ ਦਿੱਤਾ ਤੇ ਸਰਾਪ ਦੇ ਕਰਕੇ ਆਖਿਆ ਜਾ ਤੂੰ ਸੱਪ ਦੀ ਜੂਨੇ ਪਵੇਂ ਪਰ ਤੂੰ ਤਪੱਸਿਆ ਕੀਤੀ ਆ ਉਹਦਾ ਫਲ ਵੀ ਤੈਨੂੰ ਮਿਲੇਗਾ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਦੋਂ ਆਪਣੇ ਹੱਥ ਤੇਰੇ ਸਰੀਰ ਨਾਲ ਛੂਣਗੇ ਸਪਰਸ਼ ਕਰਨਗੇ ਤੇ ਤੇਰੇ ਸਰੀਰ ਦੀ ਮੁਕਤੀ ਹੋ ਜਾਏਗੀ, ਤੇਰੀ ਮੁਕਤੀ ਹੋ ਜਾਏਗੀ। ਇਹ ਵੀ ਬਚਨ ਸਤਿਗੁਰੂ ਜੀ ਦੇ ਬਾਬਤ ਨਾਰਦ ਮੁਨੀ ਜੀ ਨੇ ਕਰ ਦਿੱਤੇ ਸਨ। ਤੋ ਇਹਨੇ ਆਪਣੀ ਵਿਥਿਆ ਸੁਣਾਈ ਕਿ ਬਾਬਾ ਪ੍ਰਿਥੀ ਚੰਦ ਜੀ ਨੇ ਸਫੇਰੇ ਨੂੰ ਖਰੀਦ ਕੇ ਮੈਨੂੰ ਇਸ ਜਗ੍ਹਾ ਤੇ ਲਿਆ ਕੇ ਛੱਡਿਆ, ਔਰ ਮੈਂ ਛੇਵੇਂ ਪਾਤਸ਼ਾਹ ਜੀ ਨੂੰ ਦੱਸਣ ਦੀ ਨੀਤ ਨਾਲ ਇੱਥੇ ਆਇਆ ਸਾਂ। ਪਰ ਮਹਾਰਾਜ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਮੇਰੇ ਸਿਰ ਤੋਂ ਪਕੜ ਕੇ, ਸਿਰੀ ਤੋਂ ਪਕੜ ਕੇ ਮੈਨੂੰ ਮਿਧ ਕੇ ਪ੍ਰਾਣ ਕੱਢ ਦਿੱਤੇ ਔਰ ਮੈਨੂੰ ਮੁਕਤ ਕਰ ਦਿੱਤਾ ਹੈ। ਇਹ ਪ੍ਰਸੰਗ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਸੱਪ ਵਿੱਚੋਂ ਨਿਕਲੇ ਹੋਏ ਉਸ ਸੂਖਮ ਸਰੀਰ ਕੋਲੋਂ ਸੁਣਿਆ ਹੈ। ਛੇਵੇਂ ਪਾਤਸ਼ਾਹ ਜੀ ਦੀ ਮਹਿਮਾ ਸਾਰੇ ਨਗਰ ਵਿੱਚ ਉਜਾਗਰ ਹੋਈ। ਉਧਰ ਬਾਬੇ ਪ੍ਰਿਥੀ ਚੰਦ ਤੱਕ ਵੀ ਇਹ ਖ਼ਬਰ ਪਹੁੰਚੀ, ਪਰ ਪ੍ਰਿਥੀ ਚੰਦ ਜੋ ਝੂਠਾ ਤੇ ਕੂੜਾ ਹੈ, ਆਪਣੇ ਸਿੱਖਾਂ ਤੇ ਸੇਵਕਾਂ ਵਿੱਚ ਕਹਿੰਦਾ ਜੀ ਇਹ ਤਾਂ ਜਾਣ ਬੁੱਝ ਕੇ ਗੁਰੂ ਅਰਜਨ ਸਾਹਿਬ ਜੀ ਪਖੰਡ ਕਰ ਰਹੇ ਨੇ, ਕਦੇ 2 ਸਾਲਾਂ ਦਾ ਬੱਚਾ ਵੀ ਕਿਸੇ ਸੱਪ ਨੂੰ ਮਾਰ ਸਕਦਾ, ਇਹ ਤਾਂ ਜਾਣ ਬੁੱਝ ਕੇ ਆਪਣੇ ਪੁੱਤਰ ਦੀ ਵਡਿਆਈ ਨੂੰ ਉਜਾਗਰ ਕਰਨਾ ਚਾਹੁੰਦੇ। ਇਸ ਪ੍ਰਕਾਰ ਦੀ ਖੇਡ ਸਤਿਗੁਰੂ ਜੀ ਦੇ ਘਰ ਚ ਵਰਤੀ ਹੈ। ਮਹਾਰਾਜ ਜੀ ਨੇ ਇਸ ਸਰਪ ਦਾ ਉਧਾਰ ਕੀਤਾ ਹੈ। ਆਓ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਬਾਲ ਲੀਲਾ ਦੇ ਕੁਝ ਹੋਰ ਕੌਤਕ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਏਰਾ ਸ੍ਰੀ ਅਰਜਨ ਹੋਏ ਜਾਮਨੀ ਆਵੇ ਅਜਰ ਮਜਾ।
ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ, ਜਦੋਂ ਸ਼ਾਮ ਦਾ ਰਾਤ ਦਾ ਸਮਾਂ ਹੁੰਦਾ ਹੈ, ਰਾਤ ਦੇ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣਿਆਂ ਮਹਿਲਾਂ ਵਿਚ ਆਪਣਿਆਂ ਮੰਦਰਾਂ ਵਿਚ ਆਉਂਦੇ ਹਨ।
ਬੈਠ ਪ੍ਰਿਯੰਕ ਬਿਰਾਜ ਤੇ ਸਭ ਸੁਖ ਕੇ ਦਾਤਾਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣਿਆਂ ਮਹਿਲਾਂ ਵਿਚ ਵਿਛੇ ਹੋਏ, ਡਸੇ ਹੋਏ ਬੜੇ ਸੋਹਣੇ ਜੇ ਪਲੰਘੇ ਦੇ ਉੱਤੇ ਸਤਿਗੁਰੂ ਜੀ ਆਣ ਕੇ ਬਿਰਾਜਦੇ ਨੇ। ਐਸੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੋ ਸਾਰੇ ਸੁੱਖਾਂ ਦੇ ਦਾਤੇ ਹਨ, ਸਰਬ ਸੁੱਖਾਂ ਦੇ ਦਾਤੇ ਨੇ, ਆਪਣਿਆਂ ਸੇਵਕਾਂ ਨੂੰ, ਦਾਸਾਂ ਨੂੰ, ਆਪਣਿਆਂ ਜਨਾਂ ਨੂੰ ਸੁੱਖ ਵੰਡਣ ਵਾਲੇ ਹਨ।
ਸਵਈਆ ਹੱਥ ਕੋ ਜੋੜ ਕੇ ਗੰਗ ਬਖਾਨਤ ਆਪ ਮਹਾਮਤ ਦੇਤ ਸਵੈ।
ਹੱਥ ਜੋੜ ਕੇ ਮਾਤਾ ਗੰਗਾ ਜੀ ਸਤਿਗੁਰਾਂ ਦੇ ਚਰਣਾਂ ਚ ਹਾਜ਼ਰ ਹੋਏ। ਜਦੋਂ ਮਹਾਰਾਜ ਜੀ ਅੱਜ ਰਾਤ ਸਮੇਂ ਘਰ ਆਏ, ਮੰਦਰਾਂ ਵਿਚ ਆਏ, ਪਲਗੇ ਤੇ ਬੈਠੇ ਸਨ, ਉਸ ਵੇਲੇ ਮਾਤਾ ਗੰਗਾ ਜੀ ਸਤਿਗੁਰਾਂ ਦੇ ਚਰਣਾਂ ਚ ਹਾਜ਼ਰ ਹੋਏ। ਹਾਜ਼ਰ ਹੋ ਕੇ ਹੱਥ ਜੋੜ ਕੇ ਮਾਤਾ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰੂ ਆਪ ਜੀ ਸੰਸਾਰ ਦੇ ਸਮਸਤ ਜੀਵਾਂ ਨੂੰ ਮਤ ਦੇਣ ਵਾਲੇ ਹੋ, ਆਪ ਜੀ ਨੂੰ ਕੋਈ ਸਿੱਖਿਆ ਨਹੀਂ ਦੇ ਸਕਦਾ, ਆਪ ਜੀ ਸਾਰਿਆਂ ਨੂੰ ਸਿੱਖਿਆ ਦੇਣ ਵਾਲੇ ਹੋ, ਆਪ ਜੀ ਸੰਸਾਰ ਦੇ ਸਾਰੇ ਜੀਵਾਂ ਨੂੰ ਮਤ ਦੇਣ ਵਾਲੇ ਹੋ।
ਮੋਏ ਰਿਦਾ ਦਰਪੰਥ ਰਹਿ ਇਸ ਹੇਤ ਕਉ ਬੇਨਤੀ ਸੋ ਅਬੈ।
ਮਹਾਰਾਜ ਜੀ ਆਪ ਜੀ ਨੂੰ ਕਹਿਣਾ ਤੇ ਨਹੀਂ ਬਣਦਾ ਕਿ ਆਪ ਜੀ ਨੂੰ ਅਸੀਂ ਕੁਝ ਕਹੀਏ, ਪਰ ਸਤਿਗੁਰੂ ਜੀ ਮੈਂ ਆਪਣੇ ਹਿਰਦੇ ਦੀ ਅਵਸਥਾ ਦੱਸਦੀ ਹਾਂ। ਮੇਰਾ ਹਿਰਦਾ ਹਰ ਵੇਲੇ ਡਰਦਾ ਰਹਿੰਦਾ ਹੈ, ਮੇਰੇ ਹਿਰਦੇ ਵਿਚ ਹਰ ਵੇਲੇ ਭੈ ਦੀ ਬਿਰਤੀ, ਡਰ ਦੀ ਬਿਰਤੀ ਬਣੀ ਰਹਿੰਦੀ ਹੈ, ਔਰ ਉਸ ਡਰ ਕਰਕੇ ਮੈਂ ਆਪ ਜੀ ਦੇ ਚਰਨਾਂ ਵਿਚ ਬੇਨਤੀ ਕਰ ਰਹੀ ਹਾਂ। ਨਹੀਂ ਤਾਂ ਮਹਾਰਾਜ ਜੀ ਆਪ ਜੀ ਨੂੰ ਕਹਿਣਾ ਤਾਂ ਨਹੀਂ ਬਣਦਾ, ਪਰ ਮੈਂ ਆਪਣੇ ਹਿਰਦੇ ਦੇ ਡਰ ਕਰਕੇ, ਭੈ ਕਰਕੇ ਆਪ ਜੀ ਦੇ ਚਰਨਾਂ ਵਿਚ ਬੇਨਤੀ ਕਰਦੀ ਹਾਂ।
ਬ੍ਰਿੰਦ ਬੜੇ ਉਤਪਾਤ ਕੇ ਘਾਤਕ ਆਪ ਸਮਰਥ ਜਬੈ ਸੁਖ ਬੈ।
ਮਹਾਰਾਜ ਜੀ ਇੱਥੇ ਜਦੋਂ ਆਪਾਂ ਬਡਾਲੀ ਆਏ, ਆਪਣੇ ਘਰ ਇੱਕੋ ਇੱਕ ਪੁੱਤਰ ਹੈ, ਤੇ ਮਹਾਰਾਜ ਜੀ ਵੇਖੋ ਇੱਥੇ ਕਿੰਨੇ ਪ੍ਰਕਾਰ ਦੇ ਉਤਪਾਤ ਹੋ ਰਹੇ ਨੇ, ਇੱਥੇ ਕਿੰਨੇ ਪ੍ਰਕਾਰ ਦੇ ਉਪਦਰਵ ਹੋ ਰਹੇ ਨੇ, ਔਰ ਇਹ ਜਿਹੜੇ ਉਤਪਾਤ ਨੇ ਬੜੇ ਘਾਤਕ ਸਨ, ਐਸੇ ਘਾਤਕ ਸਨ ਕਿ ਜਿਨ੍ਹਾਂ ਨੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਵਾਸਤੇ ਤਿਆਰੀ ਕੀਤੀ। ਦਾਈ ਆਈ ਪਹਿਲਾਂ ਅਸਥਨਾਂ ਨੂੰ ਜ਼ਹਿਰ ਲਾ ਕੇ ਉਹ ਵੀ ਮਾਰਨਾ ਚਾਹੁੰਦੀ ਸੀ, ہوں اج کی گل ہے سپیرے نے لیا کے سپ چھڑ دیتا ہے مہاراج جی کتنی گھاتک بات ہے پر تسی سمرتھ ہو ہر ویلے اپنے سیوکاں نوں اپنے داساں نوں سمرتھ ہو کے بچا لیندے ہو ہر جگہ تے ہر تھان تے رکھ دے ہو
اوے نہ کو بگنا تس تھان جہاں تم نام اچار سوے
مہاراج جی اتھے کسے پرکار دا بگن نہیں ہوندا اتھے کسے پرکار دی کوئی سمسیا نہیں ہوندی جتھے تہاڈا پوتر نام جپیا جاندا تے کہیا جاندا تن گرو ارجن دیو صاحب جتھے آپ جی دا نام لیا جاندا ہے جتھے آپ جی دے نام دا جاپ جپیا جاندا ہے مہاراج اتھے کسے پرکار دا کوئی بگن نہیں رہندا اتھے کسے پرکار دا کوئی کلیش کسے پرکار دی کوئی سمسیا نہیں آوندی
آئے بسے ہم گرام بکھے کر برند اپائے کنندن پایو
مہاراج جی اسی اپنا نگر سری امرتسر صاحب چھڈ کے اس نگر وچ بگانہ نگر ہے بڈالی نگر ساڈا اپنا تا نہیں ساڈا اپنا نگر تا سری امرتسر سی نا جڑا اسی آپ وسایا اسی اس بڈالی نگر دے وچ آ کے وسے ہاں انیکاں پرکار دے اپاہ کر کے ارداساں کر کر پرمیشر دے چرنا چ وائگرو دے چرنا وچ جودڑیاں کر کر کے تاں جا کے سانو ایک ایک سپتر دی پراپتی ہوئی ایکو ایک لال شری ہرگوبند صاحب جی سانو پتر دے روپ چ پراپت ہوئے نے پتر پراپت کرن واسطے اسی کنے پرکار دے اپاہ کیتے انہاں اپاواں تو بعد سانو اے پتر پراپت ہویا ہے
سندر روپ بلند انندک ایک اہے نہ دوتی اپجایو
ساڈا اے پتر بڑا سندر سروپ ہے تے پاری آنند دین والا ہے تے اکو ایک پتر ہے ساڈا کوئی دوجا ہور ہے بھی نہیں اکو ایک سپتر ہے ساڈا ہور کوئی دوجا نہیں ہے
شری گرو نانک آپ دیا کر ہاتھ دے جان کداس بچایو
مہاراج جی اے تاں ویکھو گرو نانک صاحب نے دیا کیتی ہے تاں گرو نانک صاحب جی مہاراج جی نے کرپا کیتی ہے انہاں نے کرپا کر کے دیا کر کے آپ ہاتھ دے کے اپنے اس لال نو اپنے اس سیوک نو شری گرو ہرگوبند صاحب جی نو اپنا داس جان کے بچایا نہیں تا دشمنہ نے اپنے والوں پوری واہ لائی مارن واسطے اے تا گرو نانک صاحب نے کرپا کیتی ہے دیا کر کے آپ اپنے ہاتھ دے کے بچایا ہے
تائے ماں اپرادن تے اس پننگ تے سکھ تو ابارے
پہلا وہ دائی آئی جنہیں اپنے استھنا نو زہر دا لیپ کیتا ہویا سی وہ آ کے مارنا چاہتی سی پہلا مہاراج جی نے وہ دے تو بچایا وہ دائی دے پران نکل گئے تے مہاراج اج ویکھو کنا بھیانک ناگ سی بڑا زہریلا سی جے دی پھونک وچ ہی اتنا زہر سی کہ پھونک مار کے بندے نو مار سکدا سی اتنا زہریلا ناگ سی آ جایا اج اس ناگ تو بھی مہاراج گرو نانک صاحب جی نے کرپا کر کے میرے پتر نو ابھاریا شری گرو ہرگوبند صاحب جی نو اج بچایا ہے
آپ چلو اپنے پور کو تیں بات کرو بگنو میں ہوئے
مہاراج جی میری یہ بینتی ہے آپ جی دے چرنا بچ کے آپ جی کرپا کر کے بڈالی نگر چھڈو تے آپا اے نگر چھڈ کے اپنے نگر سری امرتسر صاحب چ چلے جائیے واپس اوتھے ساڈا اپنا گھر ہے اپنا نگر ہے اے بگانہ نگر ہے اتھے پتا نہیں کون دشمن ہے کون متر ہے تے مہاراج جی آپ جی کرپا کر کے واپس سری امرتسر صاحب چلو اپنے نگر چ چل کے وسو اوتھے کسے پرکار دا سانو کوئی بگن نہیں ہون لگا
سیوک برند بسے سب سیویں کنت تا بس کے ہم کھوویں
اوتھے ساڈے سارے گرو گھر دے سیوک رہندے نے گرو گھر دی سیوا کرن والے سکھ رہندے نے اوتھے او سرب پرکار نال ساڈی سیوا کرن گے اوتھے وس کے سانو کسے پرکار دی کوئی چنتا بھی نہیں ہوے گی ساڈے سارے فکر ساریاں چنتاواں سری امرتسر نگر وچ جا کے وس کے دور ہو جان گیاں
ایک گرام بکھے بستے نر برند نہیں ਪੁਰਜੇ ਤੁਕ ਜੂ ਮੈਂ।
ਮਹਾਰਾਜ ਜੀ ਇਹ ਛੋਟਾ ਜਿਹਾ ਨਗਰ ਹੈ ਬਡਾਲੀ, ਇੱਥੇ ਥੋੜੇ ਜੇ ਘਰ ਨੇ ਸਿੱਖਾਂ ਦੇ, ਕੋਈ ਨਗਰ ਬਹੁਤਾ ਵੱਡਾ ਨਹੀਂ ਸੀ ਬਡਾਲੀ। ਮਹਾਰਾਜ ਜੀ ਬਡਾਲੀ ਨਗਰ ਛੋਟਾ ਜਿਹਾ ਨਗਰ ਹੈ, ਇੱਥੇ ਕੋਈ ਬਹੁਤੇ ਘਰ ਨਹੀਂ, ਗਿਣੇ ਚੁਣੇ ਬੰਦੇ ਰਹਿੰਦੇ ਨੇ, ਇੱਥੇ ਕੋਈ ਸੇਵਕ ਵੀ ਬਹੁਤੇ ਹਾਜ਼ਰ ਨਹੀਂ ਹੁੰਦੇ ਆਪਣੇ ਕੋਲ। ਜੇ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਵਾਂਗੇ ਉੱਥੇ ਬੜੇ ਘਰ ਦੇ ਸਿੱਖਾਂ ਦੇ ਸੇਵਕਾਂ ਦੇ ਬੜੇ ਘਰ ਨੇ, ਹਰ ਵੇਲੇ ਉੱਥੇ ਸੇਵਾਦਾਰਾਂ ਦੀ ਭੀੜ ਲੱਗੀ ਰਹਿੰਦੀ ਹੈ। ਜਿੱਥੇ ਹਰ ਵੇਲੇ ਸੇਵਾਦਾਰ ਹਾਜ਼ਰ ਰਹਿਣਗੇ ਉੱਥੇ ਆਪਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਵਿਘਨ ਵੀ ਨਹੀਂ ਹੋਣ ਲੱਗਾ। ਇੱਥੇ ਮਹਾਰਾਜ ਜੀ ਥੋੜੇ ਜੇ ਘਰ ਨੇ ਸਿੱਖਾਂ ਸੇਵਕਾਂ ਦੇ, ਛੋਟਾ ਜਿਹਾ ਇਹ ਨਗਰ ਹੈ, ਇਸੇ ਕਰਕੇ ਇੱਥੇ ਅਨੇਕ ਪ੍ਰਕਾਰ ਦੀਆਂ ਸਮੱਸਿਆਵਾਂ ਤੇ ਵਿਘਨ ਸਾਡੇ ਸਾਹਮਣੇ ਆ ਰਹੇ ਨੇ।
ਥਾਨ ਬਡੇਨ ਕੋ ਬਾਚ ਕਰੋ ਸੁਕਰਾਤ ਤਾਂ ਨਿਸਚਿੰਤੀ ਸੋਮੈ।
ਨਾਲੇ ਮਹਾਰਾਜ ਜੀ ਉਹ ਨਗਰ ਸਾਡੇ ਵੱਡਿਆਂ ਦਾ ਨਗਰ ਹੈ, ਸਾਡੇ ਵਡੇਰਿਆਂ ਦਾ ਨਗਰ ਹੈ ਅੰਮ੍ਰਿਤਸਰ ਸਾਹਿਬ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਨਗਰ ਵਸਾਇਆ, ਉੱਥੇ ਸਾਡੇ ਵਡੇਰਿਆਂ ਦੀ ਵੀ ਕਿਰਪਾ ਹੈ, ਵੱਡੇ ਵਡੇਰਿਆਂ ਦੀ ਸਾਡਿਆਂ ਦੀ ਦਇਆ ਹੈ, ਰਹਿਮਤ ਹੈ। ਸਾਨੂੰ ਉੱਥੇ ਜਾ ਕੇ ਆਪਣਾ ਨਿਵਾਸ ਕਰਨਾ ਚਾਹੀਦਾ, ਸੁੱਖ ਦੇ ਨਾਲ ਉੱਥੇ ਜਾ ਕੇ ਅਸੀਂ ਆਪਣਾ ਵਾਸ ਕਰੀਏ।
ਸ੍ਰੀ ਗੁਰੂ ਨਾਥ ਪਨਿਓ ਡਰ ਨਾ ਉਰ ਬਾਲਕ ਕੋ ਰਖਵਾਰ ਰਮਾ ਪਤੇ।
ਮਾਤਾ ਗੰਗਾ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਗੰਗਾ ਜੀ ਤੁਸੀਂ ਆਪਣੇ ਹਿਰਦੇ ਚ ਡਰੋ ਨਾ, ਆਪਣੇ ਹਿਰਦੇ ਚ ਭੈ ਨਾ ਰੱਖੋ, ਤੇ ਤੁਹਾਡੇ ਇਸ ਬਾਲਕ ਦੀ ਰੱਖਿਆ ਕਰਨ ਵਾਲੇ ਖੁਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਆਪ ਹਨ। ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਰਖਵਾਲੇ ਖੁਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਆਪ ਨੇ, ਉਹ ਆਪ ਹੀ ਆਪਣੇ ਇਸ ਬਾਲਕ ਦੀ ਰੱਖਿਆ ਕਰਨਗੇ।
ਭਾਵੀ ਤਰਨ ਕੋ ਕਿਤ ਜਾਏ ਬਣੇ ਤਿਸਰੀ ਮਿਟੇ ਨਾ ਕਦਾ ਚਿਤ।
ਨਾਲੇ ਇੱਕ ਗੱਲ ਗੰਗਾ ਜੀ ਯਾਦ ਰੱਖਿਓ, ਜੇ ਜਿਹੜੀ ਭਾਵੀ ਹੈ ਨਾ, ਭਾਵੀ ਹੋਣੀ, ਉਹ ਤੁਸੀਂ ਕਿਤੇ ਵੀ ਚਲੇ ਜਾਓ ਉੱਥੇ ਹੀ ਵਰਤ ਜਾਣੀ। ਭਾਵੀ ਵਰਤਣ ਵਾਸਤੇ ਜਗ੍ਹਾ ਨਹੀਂ ਵੇਖਦੀ ਵੀ ਕਿਸੇ ਥਾਂ ਤੇ ਉਹ ਨਹੀਂ ਵਰਤਦੀ ਕਿਸੇ ਤੇ ਵਰਤਦੀ ਹੈ। ਜਿਹੜੀ ਭਾਵੀ ਹੈ ਉਹ ਕਦੇ ਨਹੀਂ ਟਲਦੀ, ਭਾਵੇਂ ਕੋਈ ਜਿੱਥੇ ਮਰਜ਼ੀ ਚਲਾ ਜਾਏ, ਜੋ ਕੁਝ ਹੋਣਾ ਹੈ ਨਾ ਉਹ ਹੋ ਕੇ ਹੀ ਰਹਿਣਾ, ਉਹ ਕਦੇ ਨਹੀਂ ਮਿਟ ਸਕਦਾ। ਇਹ ਗੱਲ ਯਾਦ ਰੱਖਿਆ ਜੇ।
ਆਸ ਕਰੋ ਪਰਮੇਸ਼ਵਰ ਕੀ ਜਿਸ ਦੀ ਮੈਂ ਔਰ ਬੜੋ ਸੁਖ ਦਾ ਹਿੱਤ।
ਕਰਕੇ ਜੇ ਆਸ ਰੱਖਣੀ ਤੇ ਪਰਮੇਸ਼ਵਰ ਦੀ ਰੱਖੋ, ਆਸ ਰੱਖਣੀ ਪਰਮੇਸ਼ਵਰ ਦੀ ਰੱਖੋ, ਭਰੋਸਾ ਰੱਖਣਾ ਪਰਮੇਸ਼ਵਰ ਤੇ ਰੱਖੋ, ਜਿਹਦੇ ਤੋਂ ਵੱਡਾ ਸੁਖ ਦੇਣ ਵਾਲਾ ਹੋਰ ਕੋਈ ਹੈ ਹੀ ਨਹੀਂ। ਜਿਹੜਾ ਸਾਰਿਆਂ ਨੂੰ ਸੁਖ ਦੇਣ ਵਾਲਾ ਸੁਖਦਾਤਾ ਹੈ, ਉਸ ਹਰੀ ਦੀ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਸ ਆਪਣੇ ਹਿਰਦੇ ਚ ਰੱਖੋ।
ਤ੍ਰਾਸ ਬਿਨਾ ਕਿਮ ਤ੍ਰਾਸ ਕਰੇ ਸਿਮਰੋ ਸਤ ਨਾਮ ਵਿਸਾਲ ਸਦਾ।
ਤੁਸੀਂ ਡਰ ਤੋਂ ਬਿਨਾ ਹੋ ਜਾਓ, ਕਿਉਂ ਆਪਣੇ ਮਨ ਚ ਡਰ ਰੱਖਦੇ ਹੋ? ਔਰ ਪਰਮੇਸ਼ਰ ਦਾ ਜੋ ਸੱਚਾ ਨਾਮ ਹੈ, ਜੋ ਸਭ ਤੋਂ ਵੱਡਾ ਹੈ, ਪਰਮੇਸ਼ਰ ਦੇ ਉਸ ਸੱਚੇ ਨਾਮ ਦਾ ਜਾਪ ਨਿਤ ਆਪਣੀ ਰਸਨਾ ਨਾਲ ਜਪਿਆ ਕਰੋ, ਜਿਸ ਨੂੰ ਜਪ ਕੇ ਸਾਰੇ ਡਰ ਦੂਰ ਹੋ ਜਾਂਦੇ ਨੇ, ਜਿਸ ਨੂੰ ਜਪੀਏ ਤੇ ਸਾਰੇ ਡਰਾਂ ਦੀ ਨਿਵਿਰਤੀ ਹੋ ਜਾਂਦੀ ਹੈ। ਐਸਾ ਪਵਿੱਤਰ ਪਾਵਨ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹਦਾ ਜਾਪ ਜਪਿਆ ਕਰੋ, ਇਹਦਾ ਸਿਮਰਨ ਕਰਿਆ ਕਰੋ।
ਗੂਡਮਾ ਕਪਟੀ ਪ੍ਰਿਥੀਆ ਨੇ ਦੇਖ ਸਕੈ ਪਰ ਕੀ ਵਡਿਆਏ।
ਮਹਾ ਕਪਟੀ ਹੈ ਬਾਬਾ ਪ੍ਰਿਥੀ ਚੰਦ, ਜਾ ਹੈ ਤਾਂ ਸਾਡਾ ਵੱਡਾ ਭਰਾ ਪਰ ਉਹ ਬੜਾ ਕਪਟੀ ਹੈ, ਉਹ ਗੂੜ ਮਹਾ ਕਪਟੀ ਹੈ, ਉਹ ਕਿਸੇ ਦੂਜੇ ਦੀ ਵਡਿਆਈ ਵੇਖ ਨਹੀਂ ਸਕਦਾ, ਉਹ ਕਿਸੇ ਦੂਜੇ ਦੀ ਬਗਾਨੇ ਦੀ ਵਡਿਆਈ ਵੇਖ ਕੇ ਜਰ ਨਹੀਂ ਸਕਦਾ।
ਬਾਹਰ ਪ੍ਰੇਮ ਕਰੇ ਹਿਤ ਭਖਤ ਰਾਖਤ ਖੋਡ ਹਿਰਦੇ ਦੁਸ਼ਟਾਏ।
ਬਾਹਰੋਂ ਤਾਂ ਬੜਾ ਪ੍ਰੇਮ ਕਰਦਾ, ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ, ਜਵਾਨ ਦਾ ਬੜਾ ਮਿੱਠਾ, ਬੜੇ ਮਿੱਠੇ ਬੋਲ ਬੋਲਦਾ ਪ੍ਰਿਥੀਆ, ਪਰ ਉਹ ਆਪਣੇ ਅੰਦਰ ਖੋਟ ਦੀ ਬਿਰਤੀ ਰੱਖਣ ਵਾਲਾ ਹੈ, ਅੰਦਰ ਦੁਸ਼ਟਤਾਈ ਦੀ ਬਿਰਤੀ ਰੱਖਣ ਵਾਲਾ ਹੈ। ਜਿਹੜੇ ਬੰਦੇ ਜ਼ੁਬਾਨ ਦੇ ਮਿੱਠੇ ਹੁੰਦੇ ਨੇ, ਦਿਲ ਦੇ ਕੋੜੇ ਹੁੰਦੇ ਨੇ, ਉਨ੍ਹਾਂ ਬੰਦਿਆਂ ਬਾਬਤ ਸ਼ਬਦ ਵਰਤਿਆ ਮੀਣਾ। ਇਸੇ ਕਰਕੇ ਬਾਬੇ ਪ੍ਰਿਥੀ ਚੰਦ ਨੂੰ ਭਾਈ ਗੁਰਦਾਸ ਜੀ ਨੇ ਮੀਣਾ ਸ਼ਬਦ ਕਹਿ ਕੇ ਸੰਬੋਧਨ ਕੀਤਾ ਕਿ ਮੀਣਾ ਹੈ। ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ, ਉਹ ਹੁਕਮ ਵੀ ਕਰਦੇ ਮੀਣਿਆਂ ਦੀ ਸੰਗਤ ਨਹੀਂ ਕਰਨੀ। महाराज सच्ची पातशाह जी माता गंगा जी नू कह रहे ने कि पृथ्वीया बाहरो ता बड़े प्रेम दे मिठे बोल बोलदा है पर वो अंदर खोट रखदा है अंदर दुष्टताई दी बिरती रखदा है।
हेरती हमको दुख पावत याहित छान अनेक उपाय।
सानू वेखदे ही बड़े दुख पाउंदा है सानू वेख के ही दुखी हो जांदा है इस करके वह अनेका प्रकार दे ए उपा करदा भी किसे तरीके सानू दुख दे सके सानू किसे प्रकार दी समस्या च पा सके हर वेले इस तरह दे उपा बाबा पृथ्वी चंद जी करदे ने।
या तेरो तिस्ते होए दूर पली ना शरीकन की कुट लाए।
इस करके गंगा जी एहो जे कूड़ पृथ्वी तू दूर रहना ही अपने वास्ते चंगा आपां उत्थे जाके की करांगे उथे पृथ्वी चंद अमृतसर साहब च रहिंदा उहदे तो दूर ही रहिए ते चंगा उह तां सानू वेख नहीं सिखाउंदा उह तां सानू वेख के ही सड़बल जांदा उहदे तो दूर ही इत्थे रह के आपां वडाली नगर विच रह के आनंदित रहिए क्योंकि शरीकां दी जिहड़ी कुटलाई है ना उह चंगी नहीं होया करदी। गंगा जी शरीकां दा वैर जिहड़ा उह चंगा नहीं होया करदा।
इउं कहि श्री गुरु तू शनकीन विचारत नार स्वभाव सुत्रासा।
ये कह के सतगुरु गुरु अर्जन साहब जी चुप कर गए ते महाराज जी विचार करदे ने कि स्त्री दा वैसे भी सुभाव जेड़ा है वो कुछ डर वाला हुंदा है स्त्री दे अंदर दलेरी घट हुंदी है पैदा मादा जेड़ी डर दी बिरती अदक हुंदी है वो गुरु अर्जन साहब जी महाराज जी विचार कर रहे ने।
सोचत है सुत तार सनेको जानत है ना हृदय बल रासा।
महाराज जी विचार करदे ने भी गंगा जी स्त्री सुभा करके गुरु हरगोबिंद साहब जी नु सिर्फ अपने पुत्र दा स्नेह जान करके भी मेरा पुत्र है पुत्र दा स्नेह करके अपने मन दे विच सोचा सोच रहे ने। गंगा जी ए नहीं जानदे कि श्री हरगोबिंद साहब जी बल दी रास ने बल दा खजाना ने कौन है ऐसा बली जेड़ा श्री हरगोबिंद साहब जी दा वाल भी विंगा कर सके ए नहीं जानदे। गंगा जी उन्हां दे मन च पुत्र दा मोह है वो सिर्फ पुत्र दी दृष्टि नाल वेखदे ने गुरु हरगोबिंद साहब नूं ए नहीं जानदे के बल दी रास हन।
तीरज छोड़ डराकल बोलत बाक सुने अस होते उदासा।
तीरज छड़ के डर वाले बचन अपनी जुबान तो बोल रहे ने गंगा जी अपने चित विच उदास होके गल्लां कह रहे हन।
जात है पुर मैं बसबे को पाशरीकन केर अवासा।
और गंगा जी शरीकां दे कोल जाके श्री अमृतसर साहब नगर दे विच जाके वसना चाहुंदे ने उत्थे जाके निवास करना चाहुंदे ने डर के ते भय भीत होके भी इत्थे मेरे पुत्र ते दो वेरी हमला हो चुका है ते असी अपने नगर च वापस चले जाइए उत्थे सुखी वसांगे ए सोच के गंगा जी बार बार ए गल कह रहे ने। गुरु अर्जन साहब जी महाराज जी अपने चित विच इस तरह विचार करदे ने।
यो चित में चितवंत दयानिध होत प्रसन्न के बैन कहे।
एदा सतगुरु जी अपने चित विच ए गल चितव के दया दे घर विच आ के धन गुरु अर्जन साहब जी बड़े प्रसन्न होके उस वक्त बोले ते माता गंगा जी नू कहन लगे
बासर के तक बास करो इत फेर करे चित तोर चाहे।
महाराज जी कहन लगे गंगा जी बस कुछ क दिन होर इत्थे रह लो कुछ क दिन इत्थे होर निवास कर लो फिर जिवें तुसी अपने चित च चाहोगे असी उसे तरह कर लवांगे। तुसी कहंदे हो अमृतसर साहब चलिए ते आपां अमृतसर साहब भी वापस चले जावांगे पर तुसी कुछ दिन हाले निवास इसे जगह ते करो।
बालक को प्रिय बालक करो नित होवे विशाल आनंद लो।
तुसी कुछ दिन इत्थे निवास करके बाल श्री हरगोबिंद साहब जी दी प्रतपालना करो इत्थे ए नेता प्रति इन्हां दे शरीर दे विच वाधा होवेगा इन्हां दा शरीर बलि ते बलवान हुंदा जावेगा।
गंग निशोन सुनी हर खीर छोड़ है ग्राम को बास एओ।
माता गंगा जी ने जदों गुरु अर्जन साहब जी दे बचन सुने ते सुन के मन च खुशी होई कि सतगुरु जी ने मेरी बेनती मन ली है कहंदे ने भी कुछ दिनां बाद आपां इस नगर तों चलांगे कुछ दिन इत्थे टिकाणा करो ਕੁਝ ਦਿਨ ਇੱਥੇ ਨਿਵਾਸ ਕਰੋ। ਇਸ ਕਰਕੇ ਸੁਣ ਕੇ ਮਾਤਾ ਗੰਗਾ ਜੀ ਦਾ ਹਿਰਦਾ ਕੁਝ ਪ੍ਰਸੰਨ ਹੋਇਆ।
ਯਾ ਬਿਦ ਬੋਲਤ ਬੂਜਤ ਕੋ ਨਿਸ ਜਾਮ ਗਈ ਕਰ ਖਾਨ ਆਰਾ।
ਇਸੇ ਤਰ੍ਹਾਂ ਬਚਨ ਬਿਲਾਸ ਕਰਦਿਆਂ ਕਾਫੀ ਰਾਤ ਦਾ ਸਮਾਂ ਹੋ ਗਿਆ। ਲੰਗਰ ਪ੍ਰਸ਼ਾਦਾ ਮਾਤਾ ਗੰਗਾ ਜੀ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਛਕਾਇਆ। ਫਿਰ ਸਤਿਗੁਰਾਂ ਦੇ ਥਾਲ ਵਿਚ ਮਾਤਾ ਗੰਗਾ ਜੀ ਨੇ ਆਪ ਵੀ ਲੰਗਰ ਪ੍ਰਸ਼ਾਦਾ ਛਕਿਆ।
ਫਿਰ ਜਥਾ ਸੁਖ ਸੋ ਸੁਪਤੇ ਉਠ ਪ੍ਰਾਤ ਸਮੇ ਜਲ ਮੱਜਨ ਧਾਰਾ।
ਗੁਰੂ ਜੀ ਆਪਣੇ ਨਿੱਜੀ ਸੁਖ ਸਥਾਨਾਂ ਤੇ ਜਾ ਕੇ ਸੁਖ ਲੈਣ ਲੱਗ ਪਏ। ਇਧਰ ਮਾਤਾ ਗੰਗਾ ਜੀ ਬਾਲ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਲੈ ਕੇ ਆਪਣੇ ਪਲਘੇ ਤੇ ਆਸਣ ਤੇ ਆਣ ਬਿਰਾਜੇ ਨੇ। ਰਾਤ ਦਾ ਸਮਾਂ ਹੈ, ਸੁਖ ਦੇ ਨਾਲ ਰਾਤ ਸੌ ਕੇ ਬਤੀਤ ਕਰਨ ਲੱਗੇ।
ਤਾਤ ਕੋ ਲਾਲਤ ਹੈ ਪ੍ਰਤਪਾਲਤ ਭੁੱਖਨ ਕਾਲਤ ਸ਼ੋਕ ਉਦਾਰਾ।
ਬੜੇ ਪਿਆਰ ਨਾਲ ਮਾਤਾ ਗੰਗਾ ਜੀ ਆਪਣੇ ਲਾਲ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਪਾਲਣਾ ਕਰਦੇ। ਮਹਾਰਾਜ ਜੀ ਦੇ ਸਰੀਰ ਤੇ ਪਾਏ ਹੋਏ ਗਹਿਣੇ ਜਦੋਂ ਸਾਹਿਬ ਜੀ ਕਿਤੇ ਹਿਲਦੇ ਨੇ ਤੇ ਉਹ ਪਾਏ ਹੋਏ ਗਹਿਣਿਆਂ ਦਾ ਖੜਾਕ ਹੁੰਦਾ, ਜਿਸ ਨੂੰ ਸੁਣ ਕੇ ਮਨ ਦੇ ਸ਼ੋਕ ਹਰੇ ਜਾਂਦੇ ਨੇ, ਮਨ ਦੇ ਦੁੱਖ ਹਰੇ ਜਾਂਦੇ ਹਨ।
ਸੁੰਦਰ ਚੀਰ ਸਰੀਰ ਬਿਖੈ ਪੈਰਾਵਤੀ ਹਰਖਾਵਤ ਭਾਰਾ।
ਬੜੇ ਸੋਹਣੇ ਵਸਤਰ ਕੱਪੜੇ ਮਾਤਾ ਗੰਗਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਵਾਉਂਦੇ। ਬੜੇ ਸੁੰਦਰ ਬਰੀਕ ਸੂਤਰ ਦੇ ਕੱਤੇ ਹੋਏ ਕੱਪੜੇ ਵਸਤਰ, ਜਿਹੜੇ ਸਰੀਰ ਨੂੰ ਚੁੱਭਣ ਨਾ ਕੋਮਲ ਤੇ ਨਰਮ ਵਸਤਰ ਨੇ, ਉਹ ਵਸਤਰ ਸਤਿਗੁਰੂ ਜੀ ਦੇ ਸਰੀਰ ਤੇ ਪਵਾ ਕੇ ਮਾਤਾ ਗੰਗਾ ਜੀ ਬੜੇ ਖੁਸ਼ ਹੁੰਦੇ ਨੇ।
ਦਾਸਨ ਪਹਿਨਾ ਭਰੋਸ ਕਰੈ ਹੱਥ ਜਾਮ ਰੱਖੇ ਨਿਜ ਨੈਣ ਅਗਾਰੇ।
ਮਾਤਾ ਜੀ ਆਪਣੇ ਦਾਸਾਂ ਤੇ ਵੀ ਭਰੋਸਾ ਨਹੀਂ ਕਰਦੇ, ਕਿਉਂਕਿ ਦੋ ਵੇਰੀ ਹਮਲਾ ਹੋ ਚੁੱਕਾ ਹੈ ਛੇਵੇਂ ਪਾਤਸ਼ਾਹ ਤੇ। ਇਸ ਕਰਕੇ ਮਾਤਾ ਗੰਗਾ ਜੀ ਆਪਣੇ ਦਾਸਾਂ ਤੇ ਵੀ ਭਰੋਸਾ ਨਹੀਂ ਕਰਦੇ, ਹਰ ਵੇਲੇ ਅੱਠੇ ਪੈਰ ਆਪਣੀ ਨਿਗਾਹ ਦੇ ਥੱਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰੱਖਦੇ ਹਨ।
ਸੋਵਤ ਹੱਥ ਲਗਾਏ ਕਨੰਦਨ ਉਚਕ ਜਾਗ ਉਠੇ ਡਰ ਪਾਗੇ।
ਇਹ ਸੌਂਦੇ ਵੀ ਨੇ ਮਾਤਾ ਗੰਗਾ ਜੀ ਤੇ ਛੇਵੇਂ ਪਾਤਸ਼ਾਹ ਜੀ ਦੀ ਛਾਤੀ ਤੇ ਹੱਥ ਰੱਖ ਕੇ ਤਾਂ ਸੌਂਦੇ ਨੇ। ਆਪਣਾ ਹੱਥ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਸਰੀਰ ਤੇ ਰੱਖ ਕੇ ਸੌਂਦੇ ਤੇ ਸੁੱਤੇ ਪਿਆ ਰਾਤ ਨੂੰ ਅਚਾਨਕ ਇਕ ਵਾਰੀ ਕਿਤੇ ਡਰ ਜਾਂਦੇ ਤੇ ਡਰ ਕੇ ਉੱਠ ਕੇ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਵੱਲ ਹੀ ਵੇਖਦੇ, ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਵੱਲ ਵੇਖਦੇ ਹਨ।
ਨੀਤ ਸਨੇ ਅਛੇ ਨਵੇਂ ਹੋਏ ਦੀਲ ਮਿਸਾਲ ਬ੍ਰਦਾ ਬਲ ਭਾਰੇ।
ਇਹਦਾ ਨਿਤ ਹੀ ਬੜਾ ਭਾਰੀ ਸਨੇਹ ਮਾਤਾ ਗੰਗਾ ਜੀ ਸ੍ਰੀ ਹਰਗੋਬਿੰਦ ਸਾਹਿਬ ਨਾਲ ਕਰਦੇ ਨੇ। ਨਿਤ ਨਵਾਂ ਹੀ ਪਿਆਰ ਹਿਰਦੇ ਚ ਜਾਗਦਾ, ਜਿਵੇਂ ਜਿਵੇਂ ਦਿਨ ਬੀਤ ਰਹੇ ਨੇ ਤਿਵੇਂ ਤਿਵੇਂ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਦੀ ਡੀਲ ਡੋਲ ਉਹ ਵੱਧਦੀ ਚਲੀ ਜਾ ਰਹੀ ਹੈ। ਕੁਝ ਦਿਨਾਂ ਵਿਚ ਹੀ ਮਹਾਰਾਜ ਜੀ ਦਾ ਸਰੀਰ ਬਲਵਾਨ ਹੁੰਦਾ ਚਲਿਆ ਜਾ ਰਿਹਾ ਹੈ।
ਸੁੰਦਰ ਸੂਰਤ ਸ਼ੋਭਤ ਹੈ ਨਿਜ ਕੋਛੜ ਲੈ ਕਰ ਹੈ ਬਲਿਆਰੇ।
ਬੜਾ ਸੋਹਣਾ ਰੂਪ ਗੁਰੂ ਹਰਗੋਬਿੰਦ ਸਾਹਿਬ ਦਾ ਆਪਣੀ ਗੋਦ ਚ ਲੈ ਕੇ ਘੰਟਿਆਂ ਬੱਧੀ ਮਾਤਾ ਗੰਗਾ ਜੀ ਸ੍ਰੀ ਹਰਗੋਬਿੰਦ ਸਾਹਿਬ ਨੂੰ ਦੁਲਾਰਦੇ ਰਹਿੰਦੇ, ਕਦੇ ਮੱਥਾ ਚੁੰਮਦੇ, ਕਦੇ ਵਾਰੇ ਵਾਰੇ ਜਾਂਦੇ ਬਲਿਹਾਰ ਜਾਂਦੇ ਹਨ।
ਕੇਤਕ ਦਿਓਸ ਬਤੀਤ ਗਏ ਜਬ ਏਕ ਨਿਸਾ ਪਰ ਕਹਿ ਸਭ ਸੋਏ।
ਇਸ ਤਰ੍ਹਾਂ ਕੁਝ ਦਿਨ ਹੋਰ ਬਤੀਤ ਹੋ ਗਏ। ਇਕ ਰਾਤ ਦਾ ਬਚਨ ਹੈ ਕਿ ਇਕ ਰਾਤ ਨੂੰ ਮਾਤਾ ਗੰਗਾ ਜੀ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਪਲਘੇ ਤੇ ਲਟਾਇਆ ਹੋਇਆ ਤੇ ਮਹਾਰਾਜ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਨੇਤਰ ਮੁੰਦੇ ਹੋਏ, ਮਹਾਰਾਜ ਜੀ ਆਰਾਮ ਦੇ ਵਿਚ ਸਨ।
ਦੇਵ ਮਿਲੈ ਸਮਦਾਏ ਤਵੈ ਸਭ ਆਮਨ ਕੀਨ ਪ੍ਰਮੋਦ ਤੋਏ।
ਮਾਤਾ ਗੰਗਾ ਜੀ ਵੀ ਨਾਲ ਲੇਟੇ ਸੌ ਗਏ, ਸ੍ਰੀ ਹਰਗੋਬਿੰਦ ਸਾਹਿਬ ਜੀ ਵੀ ਰਾਤ ਦਾ ਸਮੇਂ ਸੁੱਤੇ ਪਏ ਨੇ ਤੇ ਮਾਤਾ ਗੰਗਾ ਜੀ ਵੀ ਨਾਲ ਸੁੱਤੇ ਪਏ ਨੇ। ਇਨੇ ਨੂੰ ਜਿਹੜੇ ਦੇਵਤੇ ਨੇ ਆਕਾਸ਼ ਦੇ ਵਿਚੋਂ ਸਵਰਗਪੁਰੀ ਵਿਚੋਂ ਉਹ ਇਕੱਠੇ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਦੀ ਪੂਜਾ ਕਰਨ ਵਾਸਤੇ ਆਣ ਉਤਰੇ ਨੇ। ਰਾਤ ਦਾ ਸਮਾਂ, ਮਾਤਾ ਜੀ ਸੁੱਤੇ ਪਏ ਨੇ, ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਸੁੱਤੇ ਪਏ ਲੇਟੇ ਹੋਏ ਨੇ, ਔਰ ਇਨੇ ਨੂੰ ਦੇਵਤੇ ਜਿਹੜੇ ਨੇ ਉਹ ਦੇਵ ਮੰਡਲ ਵਿਚੋਂ ਮਹਾਰਾਜ ਜੀ ਦੀ ਪੂਜਾ ਕਰਨ ਵਾਸਤੇ ਆਣ ਉਤਰੇ ਹਨ।
ਸ੍ਰੀ ਹਰਗੋਬਿੰਦ ਜਾਨ ਤਿਨੋ ਕੋ ਛੋਲ ਪ੍ਰਿਆਂ ਉੱਠੇ ਸਭ ਜੋਏ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਦੇਵਤਿਆਂ ਨੂੰ ਆਉਂਦਿਆਂ ਵੇਖਿਆ ਕਿ ਦੇਵਤੇ ਸਾਡੀ ਪੂਜਾ ਵਾਸਤੇ ਆਏ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਪਲਘੇ ਤੋਂ ਉੱਠੇ ਨੇ, ਉੱਠ ਕੇ ਅੱਗੇ ਆਏ ਨੇ, ਔਰ ਦੇਵਤਿਆਂ ਦੇ ਨੇੜੇ ਮਹਾਰਾਜ ਜੀ ਦੇ ਦੇਵਤਿਆਂ ਦੇ ਕੋਲ ਇੱਕ ਜਿਹੜਾ ਸੁੰਦਰ ਪਲੰਘਾ ਸੀ, ਉਸ ਪਲੰਘੇ ਤੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੈਠੇ ਹਨ।
ਜੈ ਕਰ ਬੰਦ ਕਰੈ ਅਬ ਬੰਧਨ ਦੁੱਖ ਨਿਕੰਦਨ ਤੀਰ ਖਰੇ।
ਦੋਵੇਂ ਹੱਥ ਜੋੜ ਕੇ ਦੇਵਤੇ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕਰ ਰਹੇ ਨੇ, ਜਿਨ੍ਹਾਂ ਦੇ ਚਰਨਾਂ ਤੇ ਮੱਥਾ ਟੇਕੀਏ ਤੇ ਦੁੱਖ ਕੱਟੇ ਜਾਂਦੇ ਨੇ। ਐਸੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਤੇ ਦੇਵਤੇ ਵੰਦਨਾ ਕਰਦੇ ਨੇ, ਨਮਸਕਾਰ ਕਰਦੇ ਹਨ।
ਨਾਰਦ ਸਾਰਦ ਪਾਰਦ ਸੇਤਨ ਸ੍ਰੀ ਬ੍ਰਹਮਾ ਭਗਵਾ ਜੁਤ ਆਏ।
ਨਾਰਦ ਸ਼ਾਰਦਾ ਦੇਵੀ ਜਿਨ੍ਹਾਂ ਦੇ ਸਰੀਰ ਪਾਰੇ ਵਾਂਗੂ ਬੜੇ ਚਮਕਦਾਰ ਨੇ, ਜਿਵੇਂ ਪਾਰਾ ਚਮਕਦਾ ਨਾ, ਏਦਾਂ ਇਹਨਾਂ ਦੇਵਤਿਆਂ ਦੇ ਸਰੀਰ ਚਮਕਦੇ ਨੇ। ਬ੍ਰਹਮਾ ਜੀ, ਮੇਘਨਾਦ, ਇੰਦਰ ਸਮੇਤ ਜਿਹੜੇ ਦੇਵਤੇ ਨੇ ਇਹ ਚੱਲ ਕੇ ਆਏ ਹਨ।
ਆਤ ਬਸੂ ਹਰ ਰੁਦਰ ਏਕਾਦਸ਼ ਪਾਵਕ ਅਗਰ ਕਿਲੇ ਸਮੁਦਾਏ।
ਜਿਹੜੇ ਅੱਠ ਬਸੂ ਅੱਠ ਦਿਸ਼ਾਵਾਂ ਦੇ ਦੇਵਤੇ ਨੇ ਉਹ ਆਏ ਹਨ। ਫਿਰ ਗਿਆਰਾਂ ਰੁਦਰ ਦੇਵ, ਅਗਨੀ ਦੇਵ, ਇਹ ਵੀ ਚੱਲ ਕੇ ਆਏ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨੂੰ ਪੂਜਣ ਵਾਸਤੇ।
ਔਰ ਕਾ ਤਿਨਕੀ ਗਿਣਤੀ ਹੋਏ ਦੇਖਣ ਕੋ ਅਵਤਾਰ ਸੁਆਏ।
ਔਰ ਕਿੰਨੇ ਅੱਕ ਦੀ ਗਿਣਤੀ ਕਰੀਏ ਵੀ ਕਿਹੜੇ ਕਿਹੜੇ ਦੇਵਤੇ ਆਏ ਨੇ, ਇਸ ਤਰ੍ਹਾਂ ਕਹਿ ਲਈਏ ਵੀ ਸਮਗਰ ਦੇਵੀ ਦੇਵਤੇ ਆ ਪਹੁੰਚੇ ਨੇ, ਜਿਹੜੇ ਸਭ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੂਜਾ ਕਰਨ ਵਾਸਤੇ, ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਨ ਵਾਸਤੇ ਆਏ ਹਨ।
64 ਜੋਗਨ ਵੀਰ 52 ਦੁਆ ਕਰ ਜੋਰਤ ਸੀਸ ਨਿਵਾਏ।
64 ਜੋਗਣੀਆਂ 52 ਵੀਰ, ਇਹ ਵੀ ਦੋਵੇਂ ਹੱਥ ਜੋੜ ਕੇ ਆਏ ਨੇ। ਇਨ੍ਹਾਂ ਨੇ ਵੀ ਆ ਕੇ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਵਿਚ ਸੀਸ ਨਿਵਾਇਆ ਹੈ।
ਨਾਸ਼ਨ ਕੋ ਤੁਰਕਾਨ ਸਮੂਹ ਸਰੀਰ ਧਰਿਓ ਤੁਮ ਅੰਤਰ ਜਾਮੀ।
52 ਵੀਰ ਔਰ 64 ਜੋਗਣੀਆਂ ਇਹ ਸੀਸ ਦਬਾ ਕੇ ਹੱਥ ਜੋੜ ਕੇ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਬੇਨਤੀ ਕਰਦਿਆਂ ਕਹਿਣ ਲੱਗੇ, ਮਹਾਰਾਜ ਆਪ ਜੀ ਤੁਰਕਾਂ ਦਾ ਨਾਸ ਕਰਨ ਵਾਸਤੇ, ਜ਼ੁਲਮ ਤੇ ਜ਼ਾਲਮ ਦਾ ਨਾਸ ਕਰਨ ਵਾਸਤੇ ਇਹ ਅੰਤਰਯਾਮੀ ਸਤਿਗੁਰੂ ਸਰੀਰ ਧਾਰ ਕੇ ਇਸ ਮਾਤ ਲੋਕ ਦੀ ਧਰਤੀ ਤੇ ਆਪ ਜੀ ਆਏ ਹੋ।
ਸੇਵਕ ਸੰਤਨ ਕੋ ਪ੍ਰਿਤ ਪਾਰਨ ਜੋ ਸਤਨਾਮ ਜਪੇ ਨਿਤ ਸਵਾਮੀ।
ਜਿਹੜੇ ਸਤਨਾਮ ਦਾ ਜਾਪ ਜਪਦੇ ਨੇ ਸਵਾਮੀ ਜੀ, ਆਪ ਜੀ ਦੀ ਸੇਵਾ ਕਰਨ ਵਾਲੇ ਸੇਵਕ ਤੇ ਸੰਤ ਲੋਕ ਨੇ, ਉਨ੍ਹਾਂ ਦੀ ਪ੍ਰਤਪਾਲਣਾ ਕਰਨ ਵਾਸਤੇ ਆਪ ਜੀ ਆਏ ਹੋ।
ਲੋਕ ਅਨੇਕ ਉਧਾਰਨ ਕੋ ਚਿਤ ਦੇਨ ਬਵੇਕ ਭਏ ਅਤਗਾਮੀ।
ਹਜ਼ਾਰਾਂ ਲੋਕਾਂ ਦਾ ਉਧਾਰ ਕਰਨ ਵਾਸਤੇ ਔਰ ਉਨ੍ਹਾਂ ਦੇ ਹਿਰਦਿਆਂ ਚ ਵਿਵੇਕ ਬੁੱਧੀ ਦਾ ਦਾਨ ਦੇਣ ਵਾਸਤੇ, ਉਨ੍ਹਾਂ ਨੂੰ ਸਿੱਖ ਪੰਥ ਦੇ ਮਾਰਗ ਤੇ ਚਲਾਉਣ ਵਾਸਤੇ ਆਪ ਜੀ ਦਾ ਅਵਤਾਰ ਹੋਇਆ ਹੈ।
ਸੋਰਮਾ ਭਜ ਪੂਰਨ ਸ੍ਰੀ ਗੁਰ ਛਤਰਨ ਚੂਰਨ ਕੋ ਨਿਤ ਕਾਮੀ।
ਮਹਾਰਾਜ ਜੀ ਆਪ ਜੀ ਦੀਆਂ ਬਾਹਾਂ ਸੂਰਮਿਆਂ ਵਾਲੀਆਂ ਹਨ, ਸੂਰਮਹਾ ਭੁਜ ਪੂਰਨ। ਮਹਾਰਾਜ ਆਪ ਜੀ ਦੀਆਂ ਬਾਹਾਂ ਬਲ ਨਾਲ ਭਰੀਆਂ ਹੋਈਆਂ। ਸ੍ਰੀ ਗੁਰੂ ਜੀ ਆਪ ਜੀ ਆਪਣੇ ਸ਼ਤਰੂਆਂ ਦਾ ਚੂਰਨ ਕਰ ਦੇਣ ਵਾਲੇ ਹੋ, ਦੁਸ਼ਮਣਾਂ ਦਾ ਨਾਸ ਕਰ ਦੇਣ ਵਾਲੇ ਹੋ।
ਕੀਰਤ ਕੋ ਵਿਸ ਤੀਰਥ ਯੋ ਪਦ ਪੂਜਿਤ ਚੰਦਨ ਕੋ ਚਰਚਾਏ।
ਦੇਵਤੇ ਨਾਲੇ ਤਾਂ ਛੇਵੇਂ ਪਾਤਸ਼ਾਹ ਜੀ ਦੀ ਕੀਰਤੀ ਕਰਦੇ ਨੇ, ਨਾਲੇ ਮਹਾਰਾਜ ਜੀ ਦੇ ਚਰਨਾਂ ਤੇ ਚੰਦਨ, ਕੁੰਕਮ, ਕੇਸਰ ਆਦਿਕ ਜਿਹੜੀਆਂ ਖੁਸ਼ਬੂਦਾਰ ਵਸਤੂਆਂ ਨੇ ਉਹ ਮਹਾਰਾਜ ਜੀ ਦੇ ਚਰਨਾਂ ਵਿਚ ਚਰਚਨ ਕਰਦੇ ਹਨ।
ਧੂਪ ਸੁਖਾਵਤ ਫੁੱਲ ਚੜਾਵਤ ਹੋਰ ਸੁਗੰਧਨ ਕੋ ਅਰਚਾਏ।
ਧੂਪ ਦਿਖਾਉਂਦੇ ਨੇ ਮਹਾਰਾਜ ਜੀ ਦੇ ਚਰਨਾਂ ਵਿਚ, ਫੁੱਲ ਚੜਾਉਂਦੇ ਨੇ, ਸੁਗੰਧੀ ਵਾਲੀਆਂ ਜਿਹੜੀਆਂ ਵਸਤੂਆਂ ਨੇ ਉਹਦਾ ਚਰਚਨ ਕਰਦੇ ਹਨ।
ਕੁੰਕਮ ਸੋ ਕਨਸਾਰ ਕਸਾਏ ਕਰੈ ਮਿੰਤੀ ਸੁਰਵੈਤ ਸਮਦਾਏ।
ਕੁੰਕਮ ਦੇ ਵਿਚ ਕਨਸਾਰ ਕਸਾ ਕੇ ਮਹਾਰਾਜ ਜੀ ਤੇ ਚਰਚਨ ਕਰਦੇ, ਛਿੜਕਾਵ ਕਰਦੇ ਨੇ, ਨਾਲੇ ਸਾਰੇ ਦੇਵਤੇ ਹੱਥ ਜੋੜ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਬੇਨਤੀ ਕਰਦੇ ਕਹਿੰਦੇ ਹਨ।
ਜਿਉ ਹੋਏ ਆਇਸ ਰਾਵਲ ਕੀ ਹਮ ਕਾਜ ਕਰੈ ਕਿਮ ਦਿਓ ਫੁਰਮਾਏ।
ਦੇਵਤਿਆਂ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਜੋ ਆਗਿਆ ਹੋਵੇ اسی اوہی کام کریے، آپ جی حکم کرو ساڈے واسطے کہ اسی کی سیوا کریے۔ مہاراج آپ جی ساڈے واسطے آگیا کرو۔
کیوں شٹ جوگن کین بنے بڑ پوک ہمیں نہ پائیں آرا۔
جڑیاں 64 جوگڑیاں تے 52 بیر نے خالصا جی جنگ دے میدان چ سورمیاں دا لہو تے ماس کھا کے اپنا پیٹ بھردے نے۔ جڑیاں جوگڑیاں سی او بھکھیاں سن۔ 64 جوگڑیاں گرو ہرگوبند صاحب نو بینتی کردیاں کہندیاں مہاراج کرپا کرو، دیا کر کے آپ جی ساڈے تے رحمت کرو، سانو بڑی بڑی ڈاڈی بھوک لگی ہوئی ہے، سانو کھان واسطے کتوں بھی بھوجن نہیں ملیا۔
بیر بمنجن بات کہے ہم چاہتا ہے بد جد اکھارا۔
بمنجا بیرہ نے بھی بینتی کیتی، مہاراج جی اسی چاہوں دے ہاں کہ بڑا کما سان جنگ دا میدان ہوئے تے پکھدے ہوئے اس جنگ دے میدان دے ماحول وچ اسی جا کے سورمیاں دے وچ وچریے۔ اے 52 بیرہ نے بینتی کیتی۔
نارد آد پرارتھنا کر برند ملیک بلین سنگارا۔
نارد نے بھی بینتی کیتی، مہاراج جی میں بھی چاہنا میری گھر والی کل ہے وہ بھی بھکھی ہے، انہوں گرو نانک صاحب نے وچن کیتا سی کہ تیری بھوک اسی 6ویں جامے چ دور کراں گے۔ مہاراج آپ جی دا 6واں جاما آ چکا ہے، جڑے برند ملیش نے بڑے بلی ہو رہے نے، ہن انہاں دا آپ جی سنگھار کرو۔
راور کرودت جد کرو امچاہت دیون کو گن گن سارا۔
مہاراج جی آپ جی ہن کرودت بیرس سہت جد کرو، اے گل سارے دیوتے چاہندے نے، سارے دیوتیاں دے منہ نو اے گل پوندی ہے کہ آپ جی جنگ دے میدان وچ اکھاڑا رچ کے جنگ رچو۔
شری ہر گوبند دیت آنند کو دیون برندن سو کہ بانی۔
جنو دیوتیاں 52 بیراں تے 64 جوگڑیاں تے نارد نے بینتی کیتی، سن کے گرو ہرگوبند صاحب جی مہاراج نہ دیوتیاں نو آنند دین والی بانی بولے تے کہن لگے۔
بیر سب تم تار شریر کو تیج سو بچرو تر امی۔
مہاراج جی انہاں بیراں نو کہن لگے جڑے 52 بیر سن، بادشاہ کہندے تسی بیر ہو، ایداں کرو کہ ہن تسی بھی اپنے شریر دھار کے مات لوک دی دھرتی تے آ جاؤ جے تسی جنگ دا کھڑا ویکھنا ہے۔ اسی آن والے سمے چ جنگ رچنے نے تے تسی شریر دھار کے جنگ دے میدان دے وچ تیرنگ سہت آ جاؤ۔
نارد کو دکھلاؤ مہارن مار ملے کرو کم سامی۔
نارد منی جی نو اسی جنگ دا کما سان میدان جنگ دا وکھاواں گے اور ملیچھا نو مار کے کما سان جنگ کرانگے۔
پیو شرونت کیوں سٹ جوگنی لیو ڈکار ماتر تانی۔
مہاراج جی 64 جوگنیاں نو کہن دے جوگنیوں تسی بھی اپنے کھپر تیار رکھو، بس ہن سما آن والا ہے جدو جنگ دے میدان چ سورمیاں دا لہو ڈلے گا اور او لہو کھپر بھر بھر کے تسی پی کے ترپت ہوو گیاں۔
جد کمانڈ پرچنڈ رچو شیو لیو دلاندی منڈن مالا۔
کمانڈ پرچنڈ جنگ دا میدان اسی رچاں گے شیو جی جی، تسی بھی آ جاؤ سورمیاں دے سراں دیاں ملاواں پرو پرو کے اپنے گل وچ تسی بھی دھارن کر لینا۔
کالی کپال پلو اپنو پالی شرونت سنگ امنگ بسالا۔
کالی دیوی کھڑی، مہاراج کہندے کالی تو بھی آ جائیں اپنا کپال لے کے اور سورمیاں دے خون نو اس کپال وچ بھر کے پی لویں، ماس سورمیاں دا پک کے پیٹ بھر لویں۔
جو سب دیون اے من بھاوت سو کرو بلتار کرالا۔
جو سب دیوتیاں دے من نو پاؤں دا ہے اوہی اسی کرانگے، جنگ دے میدان وچ کما سان جنگ کرانگے۔
لالت مات کو دیو آنند سو بالک ہر بلا اس کالا۔
مہاراج جی کہندے حالے ساڈی بال عمر ہے تے اس بال عمر وچ اسی اپنی ماتا نال بال لیلا کر کے ماتا دا ہردا آنندت کرنا، پہلا اسی اپنے ماتا دے چیت نو آنندت کرنا ہے۔ جدو پر جوانی دی عمر وچ آوانگے پھر تہاڈی من پوندی کرانگے، حالے اسی اپنے ماتا جی دے من پوندی کر رہے ہاں۔
جو سر کے اور ہوئے منورت آئے شریر ترے تر میں۔
جے دے سر دیوتے دے من چ اچھا ہوئے نا جنگ ویکھن دی، مہاراج جی کہندے او دیوتے بھی شریر تار کے دھرتی تے آ جاؤ، ਜਿਹੜੇ ਛੇਵੇਂ ਪਾਤਸ਼ਾਹ ਦੇ ਨਾਲ ਸੂਰਮੇ ਸਨ, ਭਾਈ ਬਿਧੀ ਚੰਦ ਜੀ ਵਰਗੇ, ਇਹ ਸਭ ਉਹ ਦੇਵੀ ਦੇਵਤਿਆਂ ਦੇ ਅਵਤਾਰ ਸਨ, ਵੀਰਾਂ ਦੇ ਅਵਤਾਰ ਸਨ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਚਿੱਤ ਚ ਜੰਗ ਵੇਖਣ ਦੀ ਇੱਛਾ, ਉਹ ਵੀ ਮਾਤ ਲੋਕ ਦੀ ਧਰਤੀ ਤੇ ਸਰੀਰ ਧਾਰ ਕੇ ਆ ਜਾਓ।
ਮੋ ਸੰਗ ਸੈਨ ਬਨੋ ਰਣ ਮੈਂ ਬਲਵੰਤ ਮਲੇਚਨ ਸੰਗਰ ਮੈਂ,
ਮੇਰੀ ਫੌਜ ਵਿਚ ਆ ਕੇ ਮੇਰੇ ਸਮੇਤ ਸੈਨਾ ਬਣ ਕੇ ਜੰਗ ਦੇ ਮੈਦਾਨ ਵਿਚ ਜਿਹੜਾ ਮਲੇਛਾ ਨਾਲ ਜੰਗ ਹੋਵੇਗਾ, ਉਹਨਾਂ ਬਲੀ ਮਲੇਛਾ ਨਾਲ ਆ ਕੇ ਜੰਗ ਕਰੋ।
ਆਯੁਧ ਕੇਰ ਪ੍ਰਹਾਰ ਕਰੋ ਉਤਸ਼ਾਹਤ ਵੈ ਕਰਕੇ ਬਰ ਮੈਂ,
ਸ਼ਸਤਰਾਂ ਦੇ ਪ੍ਰਹਾਰ ਕਰੋ ਉਤਸ਼ਾਹ ਦੇ ਸਹਿਤ ਆ ਕੇ ਜੰਗ ਦੇ ਵਿਚ ਜੰਗ ਲੜੋ।
ਫੇਰ ਪਿਆਨ ਕਰੇ ਸੁਰ ਲੋਕ ਸੁਧਾਰ ਕੇ ਕਾਜ ਵਸੈ ਕਰ ਮੈਂ,
ਫਿਰ ਜੰਗ ਲੜ ਕੇ ਜੰਗ ਦੇ ਮੈਦਾਨ ਚ ਜੰਗ ਦਾ ਕਾਰਜ ਕਰਕੇ ਫਿਰ ਤੁਸੀਂ ਵਾਪਸ ਸਵਰਗਪੁਰੀ ਵਿਚ ਦੇਵਪੁਰੀ ਚ ਆਪਣੇ ਘਰ ਚਲੇ ਜਾਣਾ।
ਸਨ ਗੁਰੂ ਸਭ ਦੇਵ ਮਨੋਰਥ ਪੂਰਨ ਕੋ ਕਰਤਾ ਹਰ ਖਾਬ,
ਜਦੋਂ ਸਤਿਗੁਰਾਂ ਨੇ ਬਚਨ ਕਹੇ ਤੇ ਦੇਵਤੇ ਕਹਿੰਦੇ ਸਤਿਗੁਰੂ ਜੀ ਧੰਨ ਹੋ ਗੁਰਦੇਵ ਜੀ ਕਿ ਆਪ ਜੀ ਸਾਰੇ ਦੇਵਤਿਆਂ ਦੇ ਮਨੋਰਥ ਪੂਰਨ ਕਰਨ ਵਾਲੇ ਹੋ।
ਸ਼ਾਂਤ ਕੀ ਪੰਜ ਸਰੀਰ ਦਰੇ ਸਤਨਾਮ ਚਲੇ ਮੈਂ ਸੇਵਕ ਲਾਭ,
ਪੰਜਵੇਂ ਜਾਮੇ ਤੱਕ ਆਪ ਜੀ ਨੇ ਸ਼ਾਂਤ ਕੀ ਸਰੂਪ ਧਾਰਨ ਕੀਤਾ, ਸਤੋ ਗੁਣੀ ਬਿਰਤੀ ਵਾਲਾ ਸਰੂਪ ਧਾਰਨ ਕੀਤਾ ਔਰ ਸੱਚੇ ਨਾਮ ਦਾ ਜਾਪ ਜਪਾਇਆ ਹੈ।
ਮਾਨਵ ਕੀਨ ਨਿਹਾਲ ਕਰੋਰਨ ਹੀ ਪ੍ਰਭ ਕੇ ਉਮਰ ਉਮਗੈ ਗੁਣ ਗਾਵਤ,
ਆਪ ਜੀ ਨੇ ਕਰੋੜਾਂ ਜੀਵ ਨਿਹਾਲ ਕਰਕੇ ਤਾਰ ਦਿੱਤੇ ਨੇ ਜਿਨ੍ਹਾਂ ਦੇ ਹਿਰਦਿਆਂ ਵਿਚ ਪਰਮੇਸ਼ਰ ਦਾ ਪ੍ਰੇਮ ਹੈ ਔਰ ਉਹ ਪ੍ਰੇਮ ਸਹਿਤ ਪਰਮੇਸ਼ਰ ਦੇ ਗੁਣ ਗਾਉਂਦੇ ਹਨ।
ਪੰਜ ਸਰੂਪ ਅਨੂਪ ਧਰੇ ਅਬ ਪੰਥ ਪ੍ਰਕਾਸ਼ ਕਰੋ ਰਿਪ ਕਾਵਤ,
ਆਪ ਜੀ ਨੇ ਪੰਜ ਸਰੂਪ ਸ਼ਾਂਤ ਰੂਪ ਦੇ ਧਾਰਨ ਕੀਤੇ ਨੇ, ਹੁਣ ਆਪ ਜੀ ਨੇ ਛੇਵਾਂ ਜਾਮਾ ਧਾਰਨ ਕੀਤਾ। ਇਹ ਵੀਰਾਂ ਦਾ ਸਰੂਪ ਹੈ, ਯੋਧਿਆਂ ਦਾ ਸਰੂਪ ਹੈ, ਦਲ ਭੰਜਨ ਸਰੂਪ ਆਪ ਜੀ ਨੇ ਧਾਰਨ ਕੀਤਾ ਹੈ।
ਘੋਰ ਮਹਾ ਕਲਿਕਾਲ ਵਿਖੈ ਯੁਗ ਆਦ ਕੀ ਰੋਰ ਮਿਰਜਾਦ ਚਲਾਏ,
ਇਸ ਘੋਰ ਭਿਆਨਕ ਕਲਿਕਾਲ ਦੇ ਸਮੇਂ ਵਿਚ ਪਹਿਲੇ ਸਤਿਗੁਰਾਂ ਨੇ ਸਤਯੁਗ ਆਦਿਕ ਦੀ ਜਿਹੜੀ ਮਰਿਆਦਾ ਨਾਮ ਸਿਮਰਨ ਭਜਨ ਬੰਦਗੀ ਦੀ, ਉਹ ਵੱਡਿਆਂ ਸਤਿਗੁਰਾਂ ਨੇ ਚਲਾਈ ਹੈ, ਉਹੀ ਮਰਿਆਦਾ ਆਪ ਜੀ ਨੇ ਵੀ ਚਲਾਉਣੀ ਹੈ।
ਕਿਉਂ ਨਾ ਚੱਲੈ ਸਭ ਕੇ ਕਰਤਾ ਤੁਮ ਆਪ ਪਏ ਜਬ ਆਨਸਾਏ,
ਮਹਾਰਾਜ ਇਹ ਮਰਿਆਦਾ ਕਿਉਂ ਨਾ ਚੱਲੇ ਸਤ ਸੰਤੋਖ ਦੀ, ਜੇ ਸਾਰੇ ਸੰਸਾਰ ਦੇ ਕਰਤਾ ਪੁਰਖ ਤੁਸੀਂ ਆਪ ਇਹ ਮਰਿਆਦਾ ਮਾਤ ਲੋਕ ਦੀ ਧਰਤੀ ਤੇ ਚਲਾ ਰਹੇ ਹੋ।
ਦੇਵਨਿਓ ਸਿਫਤੀ ਕਰ ਦੀਰਗ ਦੇਖ ਸਰੂਪ ਸਭੈ ਮਲ ਜਾਏ,
ਇਹਨਾਂ ਦੇਵਤਿਆਂ ਨੇ ਸਤਿਗੁਰਾਂ ਦੀ ਕੀਰਤੀ ਕੀਤੀ, ਮਹਾਰਾਜ ਜੀ ਦਾ ਸਰੂਪ ਵੇਖ ਵੇਖ ਕੇ ਬਲਿਹਾਰ ਜਾਂਦੇ ਨੇ।
ਦੋਖ ਨਿਕੰਦਨ ਕੋ ਕਰ ਬੰਧਨ ਆਨੰਦ ਕੰਦ ਬਿਲੰਦ ਕਰਾਏ,
ਦੁੱਖਾਂ ਦਾ ਨਾਸ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਆਨੰਦ ਦੇਣ ਵਾਲੇ ਹਨ, ਐਸੇ ਸਤਿਗੁਰੂ ਜੀ ਜਿਨ੍ਹਾਂ ਦੇ ਦਰਸ਼ਨ ਕਰਕੇ ਦੋਸ਼ ਕੱਟੇ ਜਾਂਦੇ ਨੇ, ਉਹਨਾਂ ਦੇ ਚਰਨਾਂ ਵਿਚ ਵੰਦਨਾ ਕਰਦੇ ਨੇ ਦੇਵਤੇ।
ਜਾਣ ਲੱਗੇ ਜਬ ਗੰਗ ਬਿਲੋਚਨ ਨੀਂਦ ਕੋ ਤਿਆਗਤ ਹੀ ਬਿਗਸਾਏ,
ਜਦੋਂ ਦੇਵਤੇ ਮੱਥਾ ਟੇਕ ਕੇ ਨਿਕਲਣ ਹੀ ਲੱਗੇ ਨਾ ਸਤਿਗੁਰਾਂ ਦੇ ਮੰਦਰਾਂ ਚੋਂ, ਤੇ ਇੰਨੇ ਨੂੰ ਮਾਤਾ ਗੰਗਾ ਜੀ ਦੀ ਅੱਖ ਖੁੱਲ ਗਈ। ਜਦੋਂ ਦੇਵਤੇ ਨਿਕਲੇ ਨਾ, ਪਿੱਠਾਂ ਉਹਨਾਂ ਦੀਆਂ ਨਜ਼ਰ ਆਉਂਦੀਆਂ ਸੀ, ਨਿਕਲੇ ਤੇ ਮਾਤਾ ਗੰਗਾ ਜੀ ਦੀ ਅੱਖ ਖੁੱਲ ਗਈ ਤੇ ਸਿੱਧੇ ਉਹਨਾਂ ਤੇ ਜਾ ਕੇ ਨਿਗਾਹ ਪੈ ਗਈ।
ਕੋਨਤ ਕੀ ਅਵਲੋਕਤ ਪੀਠ ਅਚੰਭ ਭਈ ਔਰ ਤ੍ਰਾਸ ਕੋ ਪਾਏ,
ਦੇਵਤਿਆਂ ਦੇ ਜਾਂਦਿਆਂ ਦੀ ਪਿੱਠ ਦਿਸ ਗਈ ਮਾਤਾ ਗੰਗਾ ਜੀ ਨੂੰ, ਵੇਖਦਿਆਂ ਡਰ ਗਏ ਮਾਤਾ ਜੀ, ਅਚਾਨਕ ਮਾਤਾ ਜੀ ਵੇਖ ਕੇ ਭੈ ਭੀਤ ਹੋ ਗਏ।
ਬ੍ਰਿੰਦ ਏ ਚੋਰ ਗਏ ਭਜ ਕੇ ਮਮ ਨੰਦਨ ਕੋ ਏਲੇ ਮਨ ਆਏ,
ਮਾਤਾ ਦੇ ਮਨ ਚ ਡਰ ਪੈ ਗਿਆ ਵੀ ਇਹ ਚੋਰ ਆਏ ਸੀ ਜਿਹੜੇ ਮੇਰੇ ਪੁੱਤਰ ਨੂੰ ਚੁੱਕ ਕੇ ਲਿਜਾਣਾ ਚਾਹੁੰਦੇ ਸੀ, ਮੇਰੀ ਅੱਖ ਖੁੱਲ ਗਈ ਤੇ ਮੈਨੂੰ ਵੇਖ ਕੇ ਦੌੜ ਗਏ ਨੇ, ਇਹ ਚੋਰ ਸਨ, ਇਹ ਤਾਂ ਮੇਰੇ ਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਨੂੰ ਜਾਪਦਾ ਚੁੱਕਣ ਆਏ ਸਨ।
ਚਾਰੂ ਬੇਬੂਕਨ ਹੀਰਨ ਕੇ ਜੁਤ ਲੇ ਅਬ ਜਾਤ ਜੇ ਕੌਣ ਛੁਟਾਏ,
ਇਹ ਮੇਰੇ ਪੁੱਤਰ ਨੂੰ ਇਹ ਚੁੱਕ ਕੇ ਲੈ ਜਾਂਦੇ, ਮੇਰੀ ਅੱਖ ਨਾ ਖੁੱਲਦੀ, ਮੈਂ ਸੁੱਤੀ ਰਹਿ ਜਾਂਦੀ ਤੇ ਕੌਣ ਇਹਨਾਂ ਕੋਲੋਂ ਛੁਡਾਉਂਦਾ, ਇਹ ਤਾਂ ਚੋਰ ਸਨ ਜਿਹੜੇ ਗਏ। ਹੁਣ ਮਾਤਾ ਨੂੰ ਕੀ ਪਤਾ ਵੀ ਇਹ ਦੇਵਤੇ ਸੀ, ਗੁਰੂ ਹਰਗੋਬਿੰਦ ਸਾਹਿਬ ਨੂੰ ਪੂਜਣ ਆਏ ਸਨ, ਮਾਤਾ ਜੀ ਜਦੋਂ ਜਾਗੇ ਇਕਦਮ ਉਹਨਾਂ ਤੇ ਨਿਗਾਹ ਪਈ, ਜਾਂਦਿਆਂ ਦੀ ਪਿੱਠ ਦਿਸੀ ਹੈ, ਕਹਿੰਦੇ ਚੋਰ ਸਨ ਜੇ ਲੈ ਜਾਂਦੇ ਤੇ ਇਹਨਾਂ ਕੋਲੋਂ ਕੌਣ ਮੇਰੇ ਲਾਲ ਨੂੰ ਛਡਾਉਂਦਾ।
ਸੇਵਕਨੀ ਸੁਭਤੀ ਜੇ ਸਮੀ ਪੁਕਾਰ ਕੇ ਉੱਚੇ ਸਮੂਹ ਜਗਾਏ।
ਜਾਗੇ ਦਾਸੀ ਸੁੱਤੀ ਪਈ ਸੀ, ਮਾਤਾ ਗੰਗਾ ਜੀ ਨੇ ਆਵਾਜ਼ ਮਾਰੀ ਦਾਸੀ ਨੂੰ, ਉਹਨੂੰ ਆਵਾਜ਼ ਮਾਰ ਕੇ ਮਾਤਾ ਜੀ ਨੇ ਉਠਾਇਆ।
ਕਿਉਂ ਨਾ ਬਿਲੋਕਤ ਹੋ ਉੱਠ ਕੇ ਕਨ ਚੋਰਨ ਆਨ ਕੇ ਦੀਨ ਦਿਖਾਏ।
ਮਾਤਾ ਜੀ ਕਹਿੰਦੇ ਉਸ ਦਾਸੀ ਨੂੰ ਆਵਾਜ਼ ਮਾਰ ਕੇ, ਰੀ ਦਾਸੀਏ ਉੱਠਦੀ ਕਿਉਂ ਨੀ, ਕਿਉਂ ਸੁੱਤੀ ਪਈਆਂ, ਕੁੱਕ ਤੈਨੂੰ ਪਤਾ ਨੀ ਚੋਰ ਆ ਗਏ ਸਨ, ਕਿਉਂ ਨੀ ਉੱਠ ਕੇ ਬਾਹਰ ਜਾ ਕੇ ਵੇਖਦੇ, ਚੋਰ ਨਿਕਲ ਕੇ ਇੱਥੋਂ ਦੌੜ ਕੇ ਬਾਹਰ ਨੂੰ ਗਏ ਨੇ।
ਸ੍ਰੀ ਹਰਗੋਬਿੰਦ ਮੋਏ ਤੇ ਦੂਰ ਉੱਤੇ ਅਬ ਮੈਂ ਗੈਲੀਨ ਉਠਾਏ।
ਹਰਗੋਬਿੰਦ ਜੀ ਮੇਰੇ ਤੋਂ ਪਰੇ ਦੂਰ ਜਾ ਕੇ ਬੈਠੇ ਸਨ, ਇਹ ਤੇ ਮੇਰੀ ਅੱਖ ਖੁੱਲ ਗਈ ਤੇ ਮੈਂ ਭੱਜ ਕੇ ਇਹਨਾਂ ਨੂੰ ਚੁੱਕ ਕੇ ਗੋਦ ਵਿਚ ਲੈ ਲਿਆ।
ਦੇਖਤ ਮੇਰੇ ਸੋ ਅੰਗਣ ਬੀਚ ਤੇ ਜਾਗਤੀ ਜਾਨ ਗਏ ਸੋ ਪਲਾਏ।
ਜਦੋਂ ਉਹਨਾਂ ਨੇ ਮੈਨੂੰ ਜਾਗਦੀ ਨੂੰ ਵੇਖ ਲਿਆ ਵੀ ਮੇਰੀ ਅੱਖ ਖੁੱਲ ਗਈ ਹੈ, ਤੇ ਵੇਖਦਿਆਂ ਸਾਰੋ ਦੌੜ ਗਏ ਨੇ, ਉੱਠ ਦਾਸੀਏ ਭੱਜ ਕੇ ਬਾਹਰ ਜਾ ਕੇ ਵੇਖ ਉਹ ਚੋਰ ਕਿੱਧਰ ਨੂੰ ਗਏ ਹਨ।
ਦਾਸੀ ਉੱਠੀ ਤਤਕਾਲ ਫਿਰੀ ਕਿਉਂ ਕੋਦ ਮੈਂ ਹੇਰਤ ਨਾ ਦਰਸਾਏ।
ਉੱਠੀ ਬੜੀ ਕਾਹਲੀ ਨਾਲ ਸੱਜੇ ਖੱਬੇ ਇਧਰ ਉਧਰ ਵੇਖਣ ਲੱਗੇ, ਪਰ ਦਾਸੀ ਨੂੰ ਕੋਈ ਚੋਰ ਨਜ਼ਰ ਨਹੀਂ ਆਇਆ।
ਸ਼ੇਸ਼ ਨਿਸਾ ਜਿਤਨੀ ਜੋ ਹੁਤੀ ਸਭ ਜਾਗਤ ਮਾਤ ਨੇ ਜਾਮ ਬਿਤਾਏ।
ਦਾਸੀ ਦੀ ਜਿਹੜੀ ਰਾਤ ਬਚਦੀ ਸੀ ਮਾਤਾ ਜੀ ਸੁੱਤੇ ਨਹੀਂ, ਸਾਰੀ ਰਾਤ ਮਾਤਾ ਜੀ ਨੇ ਜਾਗ ਕੇ ਬੈਠ ਕੇ ਕੱਟੀ ਹੈ।
ਬੋਲਤ ਬਾਤਨ ਕੋ ਬਤਰਾਵਤ ਤ੍ਰਾਸ ਨੀਂਦ ਗਈ ਕਿਮ ਥਾਏ।
ਬੋਲਦਿਆਂ ਗੱਲਾਂ ਦੱਸਦੇ ਨੇ ਵੀ ਏਦਾਂ ਏਦਾਂ ਦੇ ਚੋਰ ਸਨ, ਏਦਾਂ ਦੇ ਉਹਨਾਂ ਦੇ ਕਦ ਸਨ ਜਦੋਂ ਗਏ ਨੇ, ਏਦਾਂ ਗੱਲਾਂ ਮਾਤਾ ਜੀ ਦੱਸਦੇ ਨੇ, ਡਰਦਿਆਂ ਹੋਇਆ ਨੀਂਦ ਚਲੀ ਗਈ, ਨੀਂਦ ਨਹੀਂ ਆਈ।
ਚਿੰਤਤ ਚਿੰਤ ਮਹਾ ਚਿਤ ਮੈਂ ਸੁਤ ਕੋ ਬਿਗਨਾ ਨਾ ਕਚੂ ਹੋਏ ਜਾਏ।
ਤੇ ਮਨ ਚ ਚਿੰਤਾ ਕਰਦੇ ਮਾਤਾ ਗੰਗਾ ਜੀ ਮੇਰੇ ਲਾਲ ਨੂੰ ਨਾ ਕੁਝ ਹੋ ਜੇ, ਪਤਾ ਨੀ ਇਹ ਲੋਕ ਕਿਉਂ ਮੇਰੇ ਲਾਲ ਦੇ ਪਿੱਛੇ ਪਏ ਹੋਏ। ਪਹਿਲਾਂ ਵੀ ਦੋ ਵੇਰੀਆਂ ਹੋ ਗਈਆਂ ਨੇ, ਅੱਜ ਆ ਚੋਰ ਆ ਗਏ ਸਨ ਚੁੱਕਣ ਵਾਸਤੇ। ਮਾਤਾ ਗੰਗਾ ਜੀ ਬੜੇ ਚਿੰਤਤ ਹੋ ਰਹੇ ਨੇ।
ਭੋਰ ਪਈ ਸਭ ਜਾਗਤੀ ਅਨਰਾਗਤ ਤਾਤ ਕੋ ਮਾਤ ਦੁਲਾਰੇ।
ਏਦਾਂ ਜਾਗਦਿਆਂ ਜਾਗਦਿਆਂ ਰਾਤ ਬਤੀਤ ਹੋ ਗਈ, ਦਿਨ ਚੜ ਗਿਆ, ਸਵੇਰ ਹੋ ਗਈ, ਤੇ ਮਾਤਾ ਜੀ ਆਪਣੇ ਪੁੱਤਰ ਨੂੰ ਬੜੇ ਪਿਆਰ ਨਾਲ ਦੁਲਾਰਦੇ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਰ ਬਾਰ ਘੁੱਟ ਘੁੱਟ ਕੇ ਗਲ ਨਾਲ ਲਾਉਂਦੇ ਨੇ।
ਸ੍ਰੀ ਹਰਗੋਬਿੰਦ ਕੇਰ ਪਿਤਾ ਗੁਰ ਆਏ ਜਬੈ ਧਾਮ ਮਜਾਰੇ।
ਇੱਧਰ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਦੀਵਾਨ ਦੀ ਸਮਾਪਤੀ ਕਰਕੇ, ਅੰਮ੍ਰਿਤ ਵੇਲੇ ਦਾ ਦੀਵਾਨ ਸਮਾਪਤ ਕਰਨ ਤੋਂ ਬਾਅਦ ਜਦੋਂ ਆਪਣੇ ਮਹਿਲਾਂ ਚ ਮੰਦਰਾਂ ਚ ਆਏ, ਅੱਗੇ ਮਾਤਾ ਗੰਗਾ ਜੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਮਿਲੇ।
ਪੀਰੂ ਪਿਆਕਲ ਪੂਰ ਪਈ ਭਗਵੰਤ ਸੁਕੰਤ ਕੇ ਆਈ ਅਗਾਰੇ।
ਮਾਤਾ ਜੀ ਦਾ ਹਿਰਦਾ ਬੜਾ ਡਰਿਆ ਹੋਇਆ, ਸਹਿਮਿਆ ਹੋਇਆ, ਸਾਰੀ ਰਾਤ ਦੇ ਡਰੇ ਸਨ। ਰਾਤ ਨੂੰ ਜਾਂਦੇ ਜੋ ਵੇਖ ਲੇ ਦੇਵਤੇ, ਪਰ ਮਾਤਾ ਨੂੰ ਜਾਪਿਆ ਚੋਰ ਨੇ, ਬੜਾ ਹਿਰਦਾ ਡਰਿਆ ਹੋਇਆ। ਔਰ ਸ੍ਰੀ ਭਗਵੰਤ ਕੰਤ ਗੁਰੂ ਅਰਜਨ ਸਾਹਿਬ ਜੀ ਦੇ ਸਨਮੁਖ ਆ ਕੇ ਮਾਤਾ ਗੰਗਾ ਜੀ ਖਲੋਤੇ ਨੇ।
ਹੱਥ ਕੁਜੁਰ ਨਿਹੋਰਤ ਹੈ ਤੁਮ ਕਿਉਂ ਨੀ ਤਾਤ ਕੋ ਤ੍ਰਾਸ ਵਿਚਾਰੋ।
ਹੱਥ ਜੋੜ ਕੇ ਮਾਤਾ ਜੀ ਚਰਨ ਫੜ ਕੇ ਗੁਰੂ ਅਰਜਨ ਸਾਹਿਬ ਦੇ ਕਹਿੰਦੇ, ਸਤਿਗੁਰੂ ਜੀ ਤੁਸੀਂ ਆਪਣੇ ਪੁੱਤਰ ਵੱਲ ਕਿਉਂ ਨੀ ਵੇਖਦੇ, ਵੇਖੋ ਅੱਜ ਰਾਤ ਵੀ ਕਿਹੋ ਜਿਹਾ ਭਾਣਾ ਵਰਤ ਗਿਆ, ਪਹਿਲਾਂ ਵੀ ਦੋ ਵਾਰੀ ਭਾਣਾ ਵਰਤ ਚੁੱਕਾ, ਅੱਜ ਰਾਤ ਵੀ ਵੇਖੋ ਕੀ ਖੇਡ ਵਰਤੀ ਹੈ, ਤੁਸੀਂ ਕਿਉਂ ਨੀ ਆਪਣੇ ਪੁੱਤਰ ਦਾ ਤ੍ਰਾਸ ਵਿਚਾਰਦੇ।
ਜਾਮਨੀ ਮੈਂ ਜਬ ਜਾਗਤੀ ਮੈਂ ਸੰਕਟ ਹੋਤ ਮਾਂ ਪੈਦਾ।
ਇਹ ਕਿਤੇ ਰਾਤ ਨੂੰ ਮੈਨੂੰ ਜਾਗ ਨਾ ਆਉਂਦੀ, ਮੇਰੀ ਅੱਖ ਨਾ ਖੁੱਲਦੀ, ਤੇ ਉਹਨਾਂ ਚੋਰਾਂ ਨੇ ਮੇਰੇ ਲਾਲ ਨੂੰ ਲੈ ਜਾਣਾ ਸੀ, ਉਹਨਾਂ ਨੇ ਸ੍ਰੀ ਹਰਗੋਬਿੰਦ ਸਾਹਿਬ ਨੂੰ ਪਤਾ ਨੀ ਕਿੱਥੇ ਲੈ ਜਾਣਾ ਸੀ, ਅਸੀਂ ਭਾਲਦੇ ਰਹਿ ਜਾਣਾ ਸੀ, ਲੱਭਦੇ ਰਹਿ ਜਾਣਾ ਸੀ। ਮਹਾਰਾਜ ਇਹ ਤਾਂ ਅਚਾਨਕ ਮੇਰੀ ਜਾਗ ਖੁੱਲ ਗਈ, ਮੈਂ ਵੇਖ ਲਿਆ ਤੇ ਉਹ ਵੇਖ ਕੇ ਡਰਦੇ ਹੋਏ ਭੱਜ ਗਏ ਨੇ।
ਚੋਰ ਹੋਤੇ ਸਮਝਾਏ ਸੋ ਅੰਗਣ ਸ੍ਰੀ ਹਰਗੋਬਿੰਦ ਲੈਣ ਕੋ ਆਏ।
ਉਹ ਚੋਰ ਸਨ, ਪਤਾ ਨੀ ਕਿੰਨੇ ਚੋਰ ਇਕੱਠੇ ਹੋ ਕੇ ਆਏ ਸਨ, ਤੇ ਵਿਹੜੇ ਵਿਚ ਆਏ, ਮੰਦਰਾਂ ਵਿਚ ਆਏ ਹੋਏ, ਉਹ ਸਿਰਫ ਗੁਰੂ ਹਰਗੋਬਿੰਦ ਸਾਹਿਬ ਨੂੰ ਲੈਣ ਆਏ ਸਨ, ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਚੁਰਾਉਣ ਵਾਸਤੇ ਆਏ ਸਨ।
ਬੀਚ ਲਈਏ ਸਭ ਤੋਂ ਪਰਿਵਾਰ ਆਪਸ ਮੈਂ ਬੋ ਬਾਕ ਅਲਾਏ।
ਉਹ ਜਿਹੜੇ ਚੋਰ ਸੀ ਸ੍ਰੀ ਹਰਗੋਬਿੰਦ ਸਾਹਿਬ ਨੂੰ ਵਿੱਚ ਬਿਠਾ ਕੇ ਬੈਠੇ ਸਨ, ਵਿੱਚ ਹਰਗੋਬਿੰਦ ਸਾਹਿਬ ਬੈਠੇ, ਆਲੇ ਦੁਆਲੇ ਘੇਰਾ ਪਾਈ ਬੈਠੇ, ਗੱਲਾਂ ਲਾਈ ਬੈਠੇ ਸੀ ਹਰਗੋਬਿੰਦ ਸਾਹਿਬ ਨਾਲ, ਪਤਾ ਨੀ ਕੀ ਗੱਲਾਂ ਪੇ ਕਰਦੇ ਸੀ। ਮਾਤਾ ਜੀ ਨੂੰ ਥੋੜਾ ਜਿਹਾ ਜਾਗੋ ਮਿੱਟੀ ਚੋਂ ਵੀ ਨਜ਼ਰ ਆ ਗਿਆ ਵੀ ਉਹ ਗੱਲਾਂ ਵੀ ਕਰ ਰਹੇ ਸੀ, ਸ੍ਰੀ ਹਰਗੋਬਿੰਦ ਸਾਹਿਬ ਦੇ ਚਾਰੇ ਪਾਸੇ ਬੈਠੇ, ਪਤਾ ਨੀ ਕੀ ਗੱਲਾਂ ਕਰਦੇ ਸੀ ਆਪਸ ਵਿੱਚ।
ਆਖ ਗਈ ਖੁੱਲ ਮੇਰੀ ਤਵੈ ਤਤਕਾਲੀ ਤਰਾਸ ਤੇ ਦੇਖ ਪਲਾਏ।
ਸ੍ਰੀ ਹਰਗੋਬਿੰਦ ਜੀ ਮੇਰੇ ਤੋਂ ਪਰੇ ਜਾ ਕੇ ਬੈਠੇ ਹੋਏ ਸਨ, ਅਚਾਨਕ ਮੇਰੀ ਅੱਖ ਖੁੱਲ ਗਈ ਸਤਿਗੁਰੂ ਜੀ, ਤੇ ਜਦੋਂ ਅੱਖ ਖੁੱਲੀ ਤੇ ਮੈਂ ਉੱਠ ਕੇ ਬੈਠੀ ਤੇ ਮੈਨੂੰ ਵੇਖਦਿਆਂ ਤਤਕਾਲ ਹੀ ਬੜੇ ਡਰ ਨਾਲ ਦੌੜ ਕੇ ਉਹ ਚਲੇ ਗਏ, ਭੱਜ ਗਏ।
ਮੈਂ ਉੱਠ ਤੂਰਨ ਨੰਦਨ ਲੀਨਸ ਦਾਸੀ ਜਗਾਈ ਬਿਲੋਕਨ ਚੋਰਨ।
ਮੈਂ ਉੱਠ ਕੇ ਭੱਜ ਕੇ ਆਪਣੇ ਪੁੱਤਰ ਨੂੰ ਗੋਦ ਵਿਚ ਲਿਆ, ਫੇਰਾ ਲਾ ਕੇ ਦਾਸੀ ਸੁੱਤੀ ਪਈ ਸੀ ਇਹਨੂੰ ਜਗਾਇਆ, ਇਹਨੂੰ ਜਗਾ ਕੇ ਭੇਜਿਆ ਵੀ ਜਾ ਭੱਜ ਕੇ ਬਾਹਰ ਵੇਖ ਚੋਰ ਕਿੱਧਰ ਗਏ ਨੇ।
ਧਾਏ ਗਈ ਸਗਰੀ ਦਿਸ਼ ਮੈਂ ਕਿਸਨੇ ਬੋ ਬੋਲ ਦਈ ਸੁਧ ਹੋਰਨ।
ਦੌੜ ਕੇ ਗਈ ਦਾਸੀ ਸਾਰੇ ਪਾਸੇ, ਜਿਹੜੇ ਹੋਰ ਸੇਵਾਦਾਰ ਦਾਸ ਸੁੱਤੇ ਪਏ ਸੀ ਉਹਨਾਂ ਨੂੰ ਵੀ ਸਾਰਿਆਂ ਨੂੰ ਉਠਾ ਦਿੱਤਾ ਵੀ ਭੱਜ ਕੇ ਵੇਖੋ ਚੋਰ ਕਿਸ ਪਾਸੇ ਨੂੰ ਨਿਕਲੇ ਨੇ, ਕਿੱਧਰ ਨੂੰ ਗਏ ਨੇ।
ਰੋਲ ਪਰਿਓ ਸੁਣ ਦੋਰ ਗਏ ਸਭ ਦਾਸ ਫਿਰੇ ਕਰਕੇ ਚੌਂਕੋਰ।
ਜਦੋਂ ਦਾਸ ਘਰ ਦੇ ਚਾਰੇ ਪਾਸੇ ਫਿਰ ਕੇ ਵੇਖਣ ਲੱਗੇ ਤੇ ਪਤਾ ਨੀ ਉਹ ਚੋਰ ਡਰਦੇ ਮਾਰੇ ਕਿਸ ਪਾਸੇ ਨੂੰ ਦੌੜ ਗਏ ਨੇ, ਕਿੱਧਰ ਨੂੰ ਨਿਕਲ ਗਏ ਨੇ, ਮੁੜ ਕੇ ਕਿਸੇ ਦੀ ਨਿਗਾਹ ਵਿਚ ਨਹੀਂ ਪਏ।
ਕਿਉਂ ਨਾ ਚਲੋ ਆਪਣੇ ਪੁਰ ਕੋ ਇਸ ਗ੍ਰਾਮ ਕੋ ਬਾਤ ਕਰੋ ਅਬ ਛੋਰ।
ਮਹਾਰਾਜ ਜੀ ਤੁਸੀਂ ਕਿਉਂ ਨੀ ਚੱਲਦੇ ਆਪਣੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਚ, ਛੱਡੋ ਇਸ ਨਗਰ ਬਡਾਲੀ ਨੂੰ ਤੇ ਛੱਡ ਕੇ ਆਪਣੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਚੱਲੋ, ਉਥੇ ਚੱਲ ਕੇ ਆਪਣੀ ਨਗਰੀ ਚ ਨਿਵਾਸ ਕਰੋ।
ਉਤ ਮਾ ਉਤ ਪਾਤ ਹਿਆ ਸੁਖ ਬਾਸਤਾ ਪੁਰ ਰੋਲ ਜਾ।
ਮਹਾਰਾਜ ਜੀ ਇੱਥੇ ਰੋਜ਼ ਹੀ ਕੋਈ ਨਾ ਕੋਈ ਉਤਪਾਤ ਹੋਇਆ ਰਹਿੰਦਾ, ਇੱਥੇ ਸਾਨੂੰ ਸੁਖ ਨਹੀਂ ਪੇ ਪ੍ਰਾਪਤ ਹੁੰਦੇ, ਇਹ ਜਗ੍ਹਾ ਸਾਡੇ ਲਾਲ ਵਾਸਤੇ ਸਹੀ ਨਹੀਂ ਹੈ। ਮਹਾਰਾਜ ਜੀ ਚਲੋ ਆਪਣੇ ਨਗਰ ਚ ਚੱਲੀਏ ਜਿੱਥੇ ਸਾਨੂੰ ਸੁਖ ਨਾਲ ਨਿਵਾਸ ਪ੍ਰਾਪਤ ਹੋਵੇ।
ਮੋਏ ਕੁਤਰਾਸ ਮਿਸਾਲ ਹਿਰਦੇ ਵਿਪਰੀਤੀ ਨੀਤ ਪਈ ਅਸਰਾ।
ਮੇਰੇ ਹਿਰਦੇ ਚ ਬੜਾ ਡਰ ਹੈ ਕਿਉਂਕਿ ਰੋਜ਼ ਹੀ ਕੋਈ ਨਾ ਕੋਈ ਉਲਟਾ ਕੰਮ ਹੁੰਦਾ, ਕਦੇ ਕੁਝ ਹੁੰਦਾ ਕਦੇ ਕੁਝ ਹੁੰਦਾ। ਮਹਾਰਾਜ ਆਪ ਜੀ ਕਿਰਪਾ ਕਰੋ, ਦਇਆ ਕਰੋ, ਇਹ ਨਗਰ ਛੱਡ ਦਿਓ।
ਸ੍ਰੀ ਹਰਗੋਬਿੰਦ ਨੰਦਨ ਮੇਰੋ ਜੋ ਹੋਏ ਬਿਲੰਦ ਤੇ ਪਹਿਨਾ ਕਾ।
ਜੇ ਸ੍ਰੀ ਹਰਗੋਬਿੰਦ ਸਾਹਿਬ ਜੀ ਵੱਡੇ ਹੋ ਜਾਣ, ਇਹਨਾਂ ਦੀ ਉਮਰ ਵਡੇਰੀ ਹੋ ਜਾਏ, ਜਵਾਨ ਹੋ ਜਾਣ, ਫਿਰ ਵੀ ਮੈਨੂੰ ਕੋਈ ਡਰ ਨਹੀਂ। ਹਾਲੇ ਬੱਚੇ ਨੇ, ਬਾਲਕ ਨੇ, ਇਹਨਾਂ ਨੂੰ ਸੋਝੀ ਨੀ, ਪਤਾ ਨੀ ਇਹ ਕੀ ਕਰਦੇ ਨੇ ਲੋਕ ਜਿਹੜੇ ਦੁਸ਼ਮਣ ਬਣੇ ਹੋਏ ਨੇ। ਮਹਾਰਾਜ ਹਾਲੇ ਤਾਂ ਇਹ ਬਾਲਕ ਨੇ, ਜਦੋਂ ਵੱਡੇ ਹੋ ਜਾਣਗੇ ਫਿਰ ਕੋਈ ਡਰ ਨਹੀਂ, ਫਿਰ ਜਿੱਥੇ ਚਾਹੇ ਮਰਜ਼ੀ ਵਸਣਾ।
ਚਿੰਤ ਲਾ ਇਸ ਗ੍ਰਾਮ ਰਾ ਕਰ ਜੋਰ ਕਾ ਕਰ ਮੋਰਚਾ।
ਮਹਾਰਾਜ ਜੀ ਮੇਰੇ ਮਨ ਚ ਬੜੀ ਚਿੰਤਾ, ਮੈਂ ਇਸ ਪਿੰਡ ਚ ਨਹੀਂ ਰਹਿ ਸਕਦੀ, ਇਸ ਨਗਰ ਵਿਚ ਨਹੀਂ ਰਹਿ ਸਕਦੀ ਜਿੱਥੇ ਮੇਰੇ ਪੁੱਤਰ ਤੇ ਬਾਰ ਬਾਰ ਹਮਲੇ ਹੋ ਰਹੇ ਨੇ। ਮਹਾਰਾਜ ਮੈਂ ਇਸ ਜਗ੍ਹਾ ਤੇ ਨਹੀਂ ਰਹਿ ਸਕਦੀ, ਆਪ ਜੀ ਮੇਰੇ ਚਿੱਤ ਦੀ ਚਾਹਨਾ ਪੂਰੀ ਕਰੋ।
ਸ੍ਰੀ ਗੁਰੂ ਗੰਗ ਕਾ ਬਾਤ ਸੁਣੇ ਮੁਸਕਾਵਤ ਤੀਰ ਕੇ ਬਾਕ ਕਾ।
ਸਤਿਗੁਰੂ ਜੀ ਨੇ ਮਾਤਾ ਗੰਗਾ ਜੀ ਦੇ ਬਚਨ ਸੁਣੇ ਤੇ ਹੱਸ ਪਏ, ਮੁਸਕਰਾ ਪਏ। ਮਹਾਰਾਜ ਜੀ ਤਾਂ ਜਾਣਦੇ ਸੀ ਵੀ ਰਾਤ ਦੇਵਤੇ ਆਏ ਹੋਏ ਸੀ ਪੂਜਣਾ ਪੂਜਾ ਕਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਦੀ, ਪਰ ਮਹਾਰਾਜ ਜੀ ਫਿਰ ਵੀ ਧੀਰਗ ਦੇਣ ਵਾਸਤੇ ਗੰਗਾ ਜੀ ਨੂੰ ਕਹਿਣ ਲੱਗੇ।
ਤੇਰੋ ਕਯੋ ਹਮ ਮਾਨ ਚਲੈ ਪੁਰ ਵੀਰ ਬੀਚ ਆਵਾਸ ਕੇ ਬਾਸ ਚੈ।
ਮਹਾਰਾਜ ਜੀ ਕਹਿੰਦੇ ਗੰਗਾ ਜੀ ਤੁਹਾਡੇ ਕਹੇ ਅਨੁਸਾਰ ਅਸੀਂ ਚੱਲਾਂਗੇ ਜ਼ਰੂਰ, ਜਿਵੇਂ ਤੁਸੀਂ ਕਹਿੰਦੇ ਹੋ ਉਸੇ ਤਰ੍ਹਾਂ ਹੀ ਕਸ ਕਰਾਂਗੇ, ਅਸੀਂ ਆਪਣੇ ਨਗਰ ਨੂੰ ਚੱਲਣ ਨੂੰ ਤਿਆਰ ਹਾਂ।
ਤੋ ਸੁਚ ਕੋ ਨੈ ਤ੍ਰਾਸ ਕਿਸੂ ਥਲ ਸ੍ਰੀ ਪਰਮੇਸ਼ਰ ਰੱਛਕ ਹੈ।
ਇਹ ਗੱਲ ਤੁਸੀਂ ਯਾਦ ਰੱਖੋ ਕਿ ਤੁਹਾਡੇ ਪੁੱਤਰ ਨੂੰ ਕਿਸੇ ਦਾ ਡਰ ਨਹੀਂ, ਕਿਉਂਕਿ ਉਹਨਾਂ ਦੀ ਰੱਖਿਆ ਹਰ ਵੇਲੇ ਪਰਮੇਸ਼ਰ ਕਰ ਰਿਹਾ, ਹਰ ਜਗ੍ਹਾ ਤੇ ਪਰਮੇਸ਼ਰ ਉਹਨਾਂ ਦੀ ਰੱਖਿਆ ਕਰ ਰਿਹਾ, ਤੁਹਾਡੇ ਪੁੱਤਰ ਨੂੰ ਕਿਸੇ ਵੀ ਪ੍ਰਕਾਰ ਦਾ ਕਿਤੇ ਵੀ ਕੋਈ ਡਰ ਨਹੀਂ।
ਭੋਲ ਕੋ ਪਿਆਨ ਕਰੇ ਨਗਰੀ ਨਿਜ ਲੈ ਸਗਰੀ ਵਸਤੂ ਜੇ ਐ।
ਅੱਛਾ ਫਿਰ ਸਾਰੀਆਂ ਵਸਤੂਆਂ ਪਦਾਰਥ ਸੰਭਾਲ ਲੋ, ਕੱਲ ਸਵੇਰੇ ਆਪਾਂ ਬਡਾਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾਵਾਂਗੇ। کل نو سری امرتسر صاحب نو چلاں گے
دوئرہ. اس پرکار کہ شری گرو تیاری سکل کرائے
بچن کہہ کے ستگرو سچے پاتشاہ جی مہاراج جی نے سرو پرکار دی تیاری کروائی ہے.
سدن سماج سنبھاریو داس لگے سمندائے
سارے سیوا دار سنبھالن لگ پے ساجو سمان اکٹھا کرن لگ پے جو ساریاں پدارتھ وستواں گڈیاں تے لد لیاں کہ کل نو سویر ہوندے اتھوں چالے پاؤنے نے پاتشاہ جی چل کے جویں سری امرتسر صاحب آئے نے او کتھا آپ جی اگلیاں پرسنگاں چ سربن کرو گے.